ਜੇ ਪ੍ਰਿੰਸੀਪਲ ਹੋਵੇ ਸਾਡਾ ਬੱਚਾ ਉੱਥੇ ਰਹਿੰਦਾ
ਜੀ ਜੀ
ਰਾਈਟ ਔਰ ਕੱਲ ਨੂੰ ਉੱਥੇ ਜੇ ਫਾਇਰ ਲੱਗ ਜਾਂਦੀ ਹੈ ਕੰਪਨੀ ਨੇ ਕਲੇਮ ਨਹੀਂ ਪੇ ਕਰਨਾ ਜੇ ਉੱਥੇ ਬੱਚਾ ਤੁਹਾਡਾ ਨਹੀਂ ਰਹਿ ਰਿਹਾ ਰਾਈਟ ਸਾਡੇ ਕੋਲ ਇੱਕ ਕੇਸ ਹੈਗਾ ਕੋਰਟ ਕੇਸ ਹੈਗਾ ਸਾਡੇ ਸਾਹਮਣੇ ਜਿਹਦੇ ਵਿੱਚ ਆਪਣੇ ਕਲਾਇੰਟ ਨੇ ਇਨਫੋਰਮੇਸ਼ਨ ਨਹੀਂ ਦੱਸੀ ਔਰ ਉਹਨਾਂ ਕੋਲ ਤਿੰਨ ਟੈਨੈਂਟ ਥੱਲੇ ਰਹਿ ਰਹੇ ਸਨ ਬੇਸਮੈਂਟ ਦੇ ਅੰਦਰ ਜਿਹੜੇ ਕਿ ਇੱਕ ਦੂਜੇ ਨਾਲ ਬਿਲਕੁਲ ਰਿਲੇਟਡ ਵੀ ਨਹੀਂ ਸਨ ਔਰ ਇੰਸ਼ੋਰੈਂਸ ਕੰਪਨੀ ਨੇ ਕਲੇਮ ਉੱਥੇ ਫਾਇਰ ਲੱਗੇ ਔਰ ਇੰਸ਼ੋਰੈਂਸ ਕੰਪਨੀ ਨੇ ਕਲੇਮ ਡਿਨਾਈ ਕੀਤਾ ਹੁਣ ਜੇ ਤੁਸੀਂ ਇੰਸ਼ੋਰੈਂਸ ਤੇ ਪੇ ਕਰ ਹੀ ਰਹੇ ਹੋ ਔਰ ਜੇ ਤੁਸੀਂ ਆਪਣੇ ਬ੍ਰੋਕਰ ਨਾਲ ਜਿਹਦੇ ਨਾਲ ਵੀ ਤੁਸੀਂ ਡੀਲ ਕਰਦੇ ਹੋ ਉਹਨਾਂ ਨੂੰ ਆਪਣੀ ਪ੍ਰੋਪਰ ਇਨਫੋਰਮੇਸ਼ਨ ਦੱਸੋ ਤਾਂ ਕਿ ਉਹ ਤੁਹਾਨੂੰ ਪ੍ਰੋਪਰ ਇੰਸ਼ੋਰੈਂਸ ਲੈ ਕੇ ਦੇ ਸਕਣ
ਵੈਰੀ ਗੁੱਡ ਪੁਆਇੰਟ ਬਹੁਤ ਵਧੀਆ ਪੁਆਇੰਟ ਤੁਸੀਂ ਅੱਜ ਦੱਸੇ ਨੇ ਕਿ ਤੁਹਾਡੀ ਦੇਖੋ ਕਾਰ ਦੀ ਇੰਸ਼ੋਰੈਂਸ ਵੀ ਡਿਨਾਈ ਹੋ ਸਕਦੀ ਹੈ ਤੁਹਾਨੂੰ ਕਈ ਵਾਰ ਜਿਹੜੇ ਇੰਸ਼ੋਰੈਂਸ ਕੋਈ ਕਰ ਰਹੇ ਨੇ ਤੁਹਾਡੀ ਆਟੋ ਦੀ ਘਰ ਦੀ ਜਾਂ ਕੋਈ ਹੋਰ ਇੰਸ਼ੋਰੈਂਸ ਤੁਸੀਂ ਕਰ ਰਹੇ ਹੋ ਜਦੋਂ ਤੱਕ ਜੇ ਇਨਫੋਰਮੇਸ਼ਨ ਤੁਸੀਂ ਉਸ ਵੇਲੇ ਕਨਵੀਨੀਅੰਸ ਵਾਸਤੇ ਤੁਹਾਨੂੰ ਦੱਸਤਾ ਜਾਂਦਾ ਹੈ ਕਿ ਤੁਸੀਂ ਇੱਦਾਂ ਕਰ ਲਓ ਪਰ ਉਹਦਾ ਤੁਹਾਨੂੰ ਬਹੁਤ ਬੜਾ ਨੁਕਸਾਨ ਬਾਅਦ ਦੇ ਵਿੱਚ ਭਰਨਾ ਪੈ ਸਕਦਾ ਹੈ ਅੱਛਾ ਜੇ ਫਰਜ਼ ਕਰ ਲਓ ਜੀ ਹੁਣ ਉਹਨਾਂ ਦੇ ਘਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਨਫੋਰਮੇਸ਼ਨ ਉਹਨਾਂ ਨੇ ਗਲਤ ਦੱਸੀ ਹੈ ਤੇ ਘਰ ਦੇ ਵਿੱਚ ਅੱਗ ਲੱਗ ਗਈ ਹੁਣ ਇੰਸ਼ੋਰੈਂਸ ਕੰਪਨੀ ਨੇ ਭੁਪਿੰਦਰ ਸਾਹਿਬ ਉਹਨਾਂ ਨੂੰ ਇੰਸ਼ੋਰੈਂਸ ਡਿਨਾਈ ਕਰ ਦਿੱਤੀ ਤਾਂ ਫਿਰ ਇਹਦਾ ਮਤਲਬ ਫਿਰ ਘਰ ਉਹਨਾਂ ਦਾ ਜਲ ਗਿਆ ਫਿਰ ਤੇ ਦੁਬਾਰਾ ਤੋਂ ਆਪ ਹੀ ਬਣਾਉਣਾ ਪਏਗਾ ਸਾਰਾ ਅੱਛਾ ਆਨ ਦੇਅਰ ਓਨ ਹੈ
ਹਾਂ ਮੈਂ ਔਰ ਐਕਚੁਅਲੀ ਦੇਖਿਆ ਜਾਏ ਤੇ ਪ੍ਰੀਮੀਅਮ ਦਾ ਕੋਈ ਖਾਸ ਫਰਕ ਨਹੀਂ ਜੀ
ਅੱਛਾ
ਵੀ ਚਲੋ ਜੇ ਹੁਣ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਔਰ ਉਸ ਪ੍ਰਾਪਰਟੀ ਤੋਂ ਇਨਕਮ ਵੀ ਬਣਾ ਰਹੇ ਹੋ ਰਾਈਟ ਸੋ ਇਟਸ ਬੈਟਰ ਕਿ ਤੁਸੀਂ ਉਹਨੂੰ ਕਵਰੇਜ ਵੀ ਤੇ ਪ੍ਰੋਪਰ ਕਰੋ ਇੱਥੇ ਅੱਜ ਕੱਲ੍ਹ ਮਿਨੀਮਮ ਘਰ ਵੀ ਤੁਸੀਂ ਰੈਂਟ ਲਈ ਵੀ ਲੈ ਰਹੇ ਹੋ 6.5-7 ਲੱਖ ਮਿਲੀਅਨ ਡਾਲਰ ਖਰਚਦੇ ਹੋ ਔਰ ਤੁਸੀਂ ਜੇ ਉਹਦਾ ਇੰਸ਼ੋਰੈਂਸ ਹੀ ਪ੍ਰੋਪਰ ਨਹੀਂ ਲਈ ਤੇ ਇੰਸ਼ੋਰੈਂਸ ਕਵਰੇਜ ਹੀ ਨਹੀਂ ਮਿਲੇਗੀ ਤੁਹਾਨੂੰ
ਵੈਰੀ ਗੁੱਡ ਪੁਆਇੰਟ ਇਹ ਆਪਣੇ ਪ੍ਰੋਫੈਸ਼ਨਲ ਜਿਹੜੇ ਨੇ ਜੀ ਉਹ ਇਸੇ ਕੰਮ ਨੂੰ ਆਉਂਦੇ ਨੇ ਕਿ ਉਹਨਾਂ ਨੂੰ ਸਾਰੀਆਂ ਚੀਜ਼ਾਂ ਪਤਾ ਹੁੰਦੀਆਂ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਹਰ ਚੀਜ਼ ਦਾ ਤੁਹਾਨੂੰ ਸਹੀ ਸਲਾਹ ਦੇ ਸਕਦੇ ਨੇ ਛੋਟੇ ਜੇ ਅੱਜ ਤੁਸੀਂ ਕਹਿੰਦੇ ਹੋ $10-$20 ਅਸੀਂ ਪ੍ਰੀਮੀਅਮ ਚ ਬਚਾ ਲਈਏ ਕੱਲ ਨੂੰ ਫਿਰ ਟ੍ਰਬਲ ਦੇ ਵਿੱਚ ਨਾ ਆ ਜਾਣਾ ਸੋ ਤੁਸੀਂ ਇੰਸ਼ੋਰੈਂਸ ਟਾਈਗਰ ਦੇ ਭੁਪਿੰਦਰ ਜੀ ਨਾਲ ਸੰਪਰਕ ਕਰ ਸਕਦੇ ਹੋ ਸਰ ਇੱਕ ਵਾਰੀ ਆਪਣੀਆਂ ਸਾਰੀਆਂ ਸਰਵਿਸਿਜ਼ ਦੱਸ ਦਿਓ ਫੋਨ ਨੰਬਰ ਫਿਰ ਇੰਗਲਿਸ਼ ਔਰ ਪੰਜਾਬੀ ਚ ਵੀ ਦੱਸਣਾ ਹੈ
ਹਾਂਜੀ ਅਸੀਂ ਜੀ ਇੰਸ਼ੋਰੈਂਸ ਟਾਈਗਰ ਵੀ ਡੂ ਆਲ ਕਾਈਂਡਸ ਆਫ ਇੰਸ਼ੋਰੈਂਸ ਆਟੋ ਹੋਮ ਕਮਰਸ਼ੀਅਲ ਲਾਈਫ ਫੋਨ ਨੰਬਰ ਇਜ਼ 416-224-2800-2242-2400 ਥੈਂਕ ਯੂ ਜੀ
ਥੈਂਕ ਯੂ ਵਰਮਾ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਐਸਲਸ ਕਿਸੇ ਵੀ ਸਪੌਂਸਰ ਬਹੁਤ ਸ਼ੁਕਰੀਆ ਇੰਸ਼ੋਰੈਂਸ ਦੀ ਇੰਸ਼ੋਰੈਂਸ ਤੋਂ ਸਾਡੇ ਨਾਲ ਸੀਗੇ ਇਸ ਵੇਲੇ ਇੰਸ਼ੋਰੈਂਸ ਟਾਈਗਰ ਤੋਂ ਭੁਪਿੰਦਰ ਸਾਹਿਬ ਨਾਮ ਬੜਾ ਸ਼ਾਨਦਾਰ ਇੰਸ਼ੋਰੈਂਸ ਟਾਈਗਰ ਸੋ ਤੁਹਾਨੂੰ ਬਿਲਕੁਲ ਵਧੀਆ ਜਿਹੜੀ ਸਲਾਹ ਉਹ ਮਿਲੇਗੀ ਤੁਸੀਂ ਇਹਨਾਂ ਕੋਲ ਪਹੁੰਚ ਜਾਣਾ ਔਰ ਸਾਡੇ ਕਿਸੇ ਵੀ ਸਪੌਂਸਰ ਦਾ ਕਦੇ ਨੰਬਰ ਤੁਸੀਂ ਗੱਡੀ ਚਲਾ ਰਹੇ ਹੋ ਮਿਸ ਕਰ ਗਏ ਹੋ ਡਰਾਈਵ ਸੇਫ ਤੁਸੀਂ ਜਲਦਬਾਜ਼ੀ 'ਚ ਕੋਈ ਨੰਬਰ ਕਿਤੇ ਖਰਾਬ ਲਿਖਦੇ ਕਿਤੇ ਖਰਾਬੀ ਨਾ ਕਰ ਬੈਠਣਾ ਬੈਟਰ ਹੈ ਕਿ ਤੁਸੀਂ ਇੱਕ ਨੰਬਰ ਹਮੇਸ਼ਾ ਆਪਣੇ ਕੋਲ ਰੱਖੋ 416-475-5000 ਨੰਬਰ ਬੜਾ ਆਸਾਨ ਹੈ ਬਾਈ ਮੀਡੀਆ ਦਾ 416-475-5000 ਕਿਸੇ ਵੀ ਟਾਈਮ ਹਫਤੇ ਦੇ 7 ਦਿਨ 24 ਘੰਟੇ ਇੱਕ ਟੈਕਸਟ ਪਾ ਦਿਓ ਹਾਂਜੀ ਸਾਨੂੰ ਇੰਸ਼ੋਰੈਂਸ ਟਾਈਗਰ ਦਾ ਨੰਬਰ ਚਾਹੀਦਾ ਫੌਰਨ ਤੁਹਾਨੂੰ ਇੰਸ਼ੋਰੈਂਸ ਟਾਈਗਰ ਦਾ ਨੰਬਰ ਆ ਜਾਏਗਾ ਉਸ ਵੇਲੇ ਠੀਕ ਹੈ ਜੀ ਕੋਈ ਨੰਬਰ ਤੁਸੀਂ ਇੱਦਾਂ ਲੈ ਸਕਦੇ ਹੋ ਹਾਂਜੀ ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਗੁੱਡ
ਮਾਰਨਿੰਗ
ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ
ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਐਪਰੀਸ਼ੀਏਟ ਕਰਦਾ ਜਿਹੜੀ ਹੁਣੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਭਾਈ ਸਾਹਿਬ ਨੇ ਐਗਰੀਸ਼ਨ ਨੇ ਇਹ ਗੱਲ ਬਿਲਕੁਲ ਉਹਨਾਂ ਦੀ ਬਹੁਤ ਹੱਦ ਤੱਕ ਮੈਂ ਕਹਾਂਗਾ 90% ਬਿਲਕੁਲ ਸੱਚੀਆਂ ਗੱਲਾਂ ਕਿ ਲੋਕ ਜੋ ਇਹ ਕਰ ਰਹੇ ਹੈ ਆਈ ਨੋ ਫਿਊ ਪੀਪਲ ਉਹ ਰਹਿ ਰਹੇ ਇੱਥੇ ਟੋਰਾਂਟੋ 'ਚ ਉਹਨਾਂ ਦਾ ਮੇਨਿੰਗ ਐਡਰੈਸ ਜਿਹੜਾ ਉਹਨਾਂ ਨੇ ਦਿੱਤਾ ਵਾ ਏਜੈਕਸ ਦਾ ਸੋ ਮੈਂ ਵੀ ਉਹਨਾਂ ਨੂੰ ਕਈ ਵਾਰ ਕਿਹਾ ਮੈਂ ਕਿਹਾ ਜਿਸ ਦਿਨ ਕੜਕੀ 'ਚ ਫਸ ਗਏ ਨਾ ਬਹੁਤ ਬੁਰਾ ਹੋਣਾ ਕਿਉਂਕਿ ਡਰਾਈਵਿੰਗ ਲਾਇਸੈਂਸ ਤੁਹਾਡਾ ਏਜੈਕਸ ਸ਼ੋਅ ਕਰ ਰਿਹਾ ਦੱਸੀ ਜਾ ਰਹੇ ਦੇ ਵਿੱਚ ਤੁਹਾਡਾ ਐਡਰੈਸ ਜਿਹੜਾ ਟੋਰਾਂਟੋ ਦਾ ਤੁਸੀਂ ਉਹੀ ਦੱਸ ਕੇ ਹਟੋ ਕਿ ਕੁਛ ਕੰਟਰੀ ਜਿਹੜੇ ਹੈਗੇ ਆ ਉਹ ਕਸ਼ਮੀਰ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਆਪਣਾ ਤੁਸੀਂ ਕਹਿ ਦੋ ਮੀਡੀਏਸ਼ਨ ਚਾਹੁੰਦੇ ਆ ਵਟਐਵਰ ਮੈਨੂੰ ਇਹ ਕਨਫਿਊਜ਼ਨ ਹੋ ਰਹੀ ਹੈ ਯੁੱਧਵੀਰ ਜੀ ਇਹ ਗੱਲ ਨੂੰ ਕਲੈਰੀਫਾਈ ਕਰੋ ਕਿ ਪਹਿਲਾਂ ਚਲੋ ਪ੍ਰੋਬਲਮ ਸੀ ਕਿ 370 ਟੁੱਟੀ ਨਹੀਂ ਸੀ ਹੁਣ 370 ਜਦ ਛੁੱਟ ਗਈ ਤਾਂ ਜਦ ਉਹਨਾਂ ਨੂੰ ਸਾਫ਼ ਪਤਾ ਹੈ ਕਿ ਇਹ ਹੁਣ ਜਿਹੜਾ ਹੈਗਾ ਪਹਿਲਾਂ ਤਾਂ ਰੌਲਾ ਸੀ ਜੀ ਕਿ ਡਿਸਪਿਊਟਡ ਏਰੀਆ ਇਹ ਪਾਰਟ ਆਫ ਇੰਡੀਆ ਨਹੀਂ ਹੈਗਾ ਹੁਣ ਤਾਂ ਜਦ ਸੰਵਿਧਾਨ ਦੇ ਵਿੱਚ ਇਹ ਚੀਜ਼ ਖੁੱਲ੍ਹ ਕੇ ਆ ਗਈ ਹੈ ਕਿ ਕਸ਼ਮੀਰ ਇਜ਼ ਇੰਡੀਆ ਐਂਡ ਇੰਡੀਆ ਇਜ਼ ਕਸ਼ਮੀਰ ਤੇ ਫਿਰ ਇਹ ਲੋਕ ਨੋਇੰਗਲੀ ਇਸ ਚੀਜ਼ ਨੂੰ ਕਰ ਰਹੇ ਹੈ ਜਾਣ ਬੁੱਝ ਕੇ ਕੁਛ ਆਪਣੇ ਆਪ ਨੂੰ ਮੀਡੀਏਸ਼ਨ ਪਾਉਣ ਦੇ ਲਈ ਜਾਂ ਇਹਦੇ ਬਿਹਾਈਂਡ ਵੀ ਕੋਈ ਰਾਜਨੀਤੀ ਹੈਗੀ ਹੈ ਇੱਕ ਤਾਂ ਇਹ ਗੱਲ ਯੁੱਧਵੀਰ ਜੀ ਤੁਸੀਂ ਕਲੈਰੀਫਾਈ ਕਰਨਾ ਤੇ ਦੂਸਰੀ ਗੱਲ ਥੋੜ੍ਹੀ ਜਿਹੀ ਸ਼ਾਮ ਦੇ ਵੇਲੇ ਹਵਾ ਉੱਡ ਰਹੀ ਸੀ ਯੁੱਧਵੀਰ ਜੀ ਕਿ ਆਪਨੇ ਡਿਕਲੇਅਰ ਕਰ ਦਿੱਤਾ ਕਿ ਆਪਣੇ ਸਿੱਧੂ ਸਾਹਿਬ ਨੂੰ ਸੀਐਮ ਬਣਾਵਾਂਗੇ ਤੇ ਇਹ ਥੋੜੀ ਜਿਹੀ ਰੋਸ਼ਨੀ ਜ਼ਰੂਰ ਪਾਉਣਾ ਕਿ ਇਹ ਗੱਲ ਕੀ ਸੱਚ ਤੱਕ ਮੈਨੂੰ ਨਹੀਂ ਲੱਗਦਾ ਇਹ ਫੇਕ ਲੱਗ ਰਹੀ ਹੈ ਮੈਨੂੰ ਨਿਊਜ਼, ਲੇਕਿਨ ਫਿਰ ਵੀ ਮੈਂ ਤੁਹਾਨੂੰ ਵੈਰੀਫਾਈ ਕਰਨਾ ਚਾਹੁੰਦਾ, ਮੈਂ ਆਫ ਦੇਅਰ ਯੂਥ ਵਿੱਚ ਸੁਣ ਲੈਣਾ। ਥੈਂਕ ਯੂ ਵੈਰੀ ਮੱਚ।
थैंक यू सर। सर देखो जिस तक तो सवाल है कि कश्मीर के मुद्दे के उत्ते या कोई भी है, मैं थोनों पहला भी जिक्र कर चुका है कि इंडिया की इस वे पोजिशन बड़ी क्लीयर है। इंडिया इस गल का पता है कि इंडिया ने जी इंडिया और चाइना दोनों भी पता असल कि असी दुनिया असी लीड करना है। ज्यादा टाइम नहीं रह गया, 15-20 साल तक चाइना ने देखो 2034 कहा जाता है कि चाइना ने वर्ल्ड की नंबर वन इकोनमी बन जाना है, ठीक है, और इंडिया ने उस वे तक थर्ड लार्जेस्ट बन जाना है 2034 तक। सो इन्ह कंट्रीज़ हूँ चंगी तरह पता है कि जे दुनिया के बड़े अहम फैसले ने वो इंडिया भी पता है कि असी इन्वॉल्व होना है, चाइना भी पता है कि असी ये इन्वॉल्व होना है, और अमेरिका भी इस गल का एहसास है कि यस आने वाला जी सेंचुरी है वो इंडिया और चाइना ने बहुत तेजी अगे वध जाना है। सो वो हुणे तो ही चाइना और इंडिया उस तरीके बिहेव कर लग पे ने कि असी अपनी मर्जी के सारा कुछ करना है। चाइना के एक मिलियन मुस्लिम यूगर्स है। सो कोई उन्होंने सवाल करता भी है तो वह जवाब देने तैयार नहीं है वो। सो कोई जवाब देंगे वो चाइना, चाइना जवाब ही नहीं देता। हुण इंडिया कहता जी असी आर्टिकल 370 पूरी तरह एक डेमोक्रेटिक ढंग के नाल कीता है। सो इंडिया इज नॉट रेडी टू लिसन। मीडिएशन तो मैं तुम्हें दसिया कि उधरों खबर अमेरिकन कांग्रेस दे विच रिपोर्ट आई है उन्होंने, तुसीं बड़े कल की खबर सुनी है, कल परसों दो दिन तो खबर चल रही है, कल और परसों तो अमेरिकन कांग्रेस दे विच उन्होंने रिपोर्ट दिती है। उन्होंने कहा है कि उधरों ट्रंप साहब ने कहा कि मैं मीडिएशन कर दिना कश्मीर के मुद्दे से, तो उधर इंडिया ने दिस इज वट ट्रिगर्ड, दिस इज वट प्रोमटेड। उधरों ट्रंप साहब कह रहे मैं मीडिएशन कर दिना, इमरान खान साहब नाल बैठे थे, तो इंडिया ने चाके वो आर्टिकल 370 खत्म कर दिता। मतलब हुण तो अमेरिका कह रहे मैं मीडिएशन कर दिना, इंडिया कहता लो जी अब मीडिएशन की गल तो दूर है, असी चाके आर्टिकल 370 खत्म कर दिता। सर इंग्लैंड की एक सीनियर मैंबर पार्लीमेंट जिहड़ी चेयर होवे कश्मीर कमेटी की, वह इंडिया जाती है, दिल्ली एयरपोर्ट से उन्होंने रोक लिया जाता है मैंबर पार्लीमेंट को, साइड पर ले जाके उन्हें किसी ना गल नहीं कर दी जाती, घंटिया वेट कराने तो बाद चक्के डिपोर्ट कर देंगे। इसलिए डिपोर्ट कर दिते जाता है। कल तुम पिछले 4-5 दिन की खबर सुनी रहे हो कि जी उन्होंने कश्मीर के मुद्दे से की गल करनी है, वो कहें जी वापस भेजो इन्हों इतों, ठीक है। वो तो की लगता है जोड़ा उत्थे बैठा कोई ऑफिसर से जोड़ा वो कहती सी वो मैंबर पार्लीमेंट साहिबा कह रही है, डेबी इब्राहिम कह रही है कि जी मैं उची उची बोल रहा है, ऑफिसर ने फैसला ले लिया, ऑफिसर ने फैसला ले लिया कि जी एम पी डिपोर्ट कर दिता जाए। इंडिया के फॉरन अफेयर मिनिस्टर एस जयशंकर अमेरिका जाते हैं, उत्थे रिपब्लिकन और डेमोक्रैट तो उन्होंने मुलाकात का स्कैजूल है। डेमोक्रैट्स सिर्फ एक सैनेटर कश्मीर मुद्दे के उत्ते गल करना चाहता कर रहा है। उन्होंने सारे जेडे उन्होंने सैनेटर को कहता कि या जे तुसी मिलना है तो यह जो सैनेटर है इनू तुसी बाहर कढ़ो, और डेमोक्रैट्स कहते नहीं असी बाहर नहीं कढ़ना। फॉरन अफेयर मिनिस्टर कहते मैं किसी भी नहीं मिलना, छोड़ो परे मैं मिलना ही नहीं किसी को। ਇਹ ਜਿਹੜਾ ਤਰੀਕਾ ਸਹੀ ਹੈ ਗਲਤ ਹੈ, ਮੈਂ ਇਹਦੇ 'ਤੇ ਇੱਕ ਆਪਾਂ ਬਿਲਕੁਲ ਡਿਸਕਸ਼ਨ ਕਰ ਸਕਦੇ ਹਾਂ, ਵੱਖਰੀ ਡਿਸਕਸ਼ਨ ਡਿਬੇਟ ਹੋ ਸਕਦੀ ਹੈ, ਬਟ ਇਹ ਇਸ ਵੇਲੇ ਜ਼ਮੀਨੀ ਹਕੀਕਤ ਹੈ। ਦਿਸ ਇਜ਼ ਹਾਓ ਇੰਡੀਆ ਇਜ਼ ਓਪਰੇਟਿੰਗ ਟੂਡੇ, ਦਿਸ ਇਜ਼ ਹਾਓ ਚਾਈਨਾ ਇਜ਼ ਓਪਰੇਟਿੰਗ ਟੂਡੇ। ਇੰਡੀਆ ਔਰ ਚਾਈਨਾ ਹੁਣ ਇਸ ਤਰੀਕੇ ਦੇ ਨਾਲ ਇਸ ਵੇਲੇ ਓਪਰੇਟ ਕਰਦੇ ਨੇ ਕਿ ਉਹ ਇਹ ਅੱਜ ਅਮੈਰੀਕਾ ਦੀ ਮੈਂ ਜਿਹੜੀ ਗੱਲ ਤੁਹਾਨੂੰ ਬਿਲਕੁਲ ਹਕੀਕਤ ਦੱਸ ਰਿਹਾ, ਅੱਜ ਅਮੈਰੀਕਾ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਗੱਲ ਕਰ ਰਹੇ ਹੋ ਇਹ ਕੰਟਰੀ ਦਬਾਅ ਪਾ ਲੈਗੀ, ਉਹ ਕੰਟਰੀ ਦਬਾਅ ਪਾ ਲੈਗੀ, ਅੱਜ ਅਮਰੀਕਾ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਉਹ ਚਾਈਨਾ ਔਰ ਇੰਡੀਆ ਦੇ ਕਿਸੇ ਵੀ ਇੰਟਰਨਲ ਮਾਮਲੇ ਦੇ ਉੱਤੇ ਕੋਈ ਸਵਾਲ ਵੀ ਖੜਾ ਕਰ ਦੇਣ ਇੰਡੀਆ ਔਰ ਚਾਈਨਾ ਜਾ ਕੇ। ਜੋ ਦਬਾਅ ਪਾਉਣਾ ਤਾਂ ਬਹੁਤ ਵੱਡੀ ਗੱਲ ਤੁਸੀਂ ਕਹਿਤੀ ਨਾ ਕਿ ਅਸੀਂ ਦਬਾਅ ਪਾ ਦੇਣਾ, ਉਹ ਤਾਂ ਦਬਾਅ ਪਾਉਣਾ ਤਾਂ ਬੜੀ ਵੱਡੀ ਗੱਲ ਹੋ ਗਈ। ਉਹਨਾਂ ਦੀ ਇੰਨੀ ਜ਼ਰੂਰਤ ਨਹੀਂ ਹੈ ਅਮਰੀਕਾ ਦੀ, ਮੈਂ ਅਮਰੀਕਾ ਦੀ ਗੱਲ ਕਰ ਰਿਹਾ ਜਿਹਦੀ ਇਕੋਨਮੀ $20 trillion ਹੈ, ਚਾਈਨਾ ਦੀ ਇਕੋਨਮੀ $14 trillion ਹੈ, ਇੰਡੀਆ ਦੀ $3 trillion ਹੈ, लेकिन अज उन्हां दी इन्नी जरूरत नहीं है कि वह किसी भी मामले के उत्ते दबाव पा लैन कि जी हाँ जी असी जाके उत्थे कह देंगे जी तुसी इदां करो। नो चाइना एंड इंडिया उस पोजिशन च ने इस वेले, वह कहणगे जी यू जस्ट माइंड योर ओन बिजनेस, तुहाडा ते अपनी बुरी हालत होई पई है इस वेले, तुहानूं इह नहीं पता वी तुसी जाणा किहड़े पासे है, ते तुसी अपना काम करो। इंडिया एंड चाइना दे विल नो दे आर इन अ पोजिशन राइट नाउ, उन्हां नूं अहसास है इस गल का। देखो मैं तुहानूं एक बड़ा इंट्रस्टिंग इतिहासिक फैक्ट किसी दिन फिर डिटेल दे विच समझावांगा कि 2000 असी हुण किहड़े सन च बैठे इस वेले 2020 च, ते पुराना जे असी 5000 साल का रिकॉर्ड बाद च किसी दिन समझावांगा किसी दिन कि 5000 साल की हिस्टरी की रही है, 5000 साल की इकनोमिक हिस्टरी की रही है, किसी दिन इकोनमिक ਕਿਹੜੀਆਂ ਤਾਕਤ ਆ ਰਹੀਆਂ ਨੇ ਦੋਨੋਂ ਚ, ਓਟੋਮਨ ਅੰਪਾਇਰ ਕਦੋਂ ਆਇਆ, ਰੋਮਨ ਅੰਪਾਇਰ ਕਦੋਂ ਆਇਆ, ਚਾਈਨਾ ਕਿੰਨਾ ਕੁ ਤਾਕਤਵਰ ਰਿਹਾ, ਇੰਡੀਆ ਕਿੰਨਾ ਕੁ ਤਾਕਤਵਰ ਰਿਹਾ, ਉਹ 5000 ਸਾਲ ਦੀ ਪੂਰੀ ਹਿਸਟਰੀ ਕਿਸੇ ਦਿਨ ਡਿਟੇਲ ਚ ਅਸੀਂ ਇੱਕ ਘੰਟੇ ਦਾ ਪ੍ਰੋਗਰਾਮ ਰੱਖਾਂਗੇ ਜਾਂ ਚੈਨਲ ਵਾਈਜ਼ ਰੱਖਾਂਗੇ, ਅਸਲ ਚ ਇੱਥੇ ਟਾਈਮ ਸਾਡੇ ਕੋਲ ਰੇਡੀਓ ਤੇ ਘੱਟ ਹੁੰਦਾ, ਪੂਰੀ ਹਿਸਟਰੀ ਵਿਦ ਫੈਕਟਸ ਐਂਡ ਫਿਗਰ, ਐਂਡ ਐਨੀਬਡੀ ਕੈਨ ਜੁਆਇਨ ਅਸ ਔਨ ਦਾ ਪੈਨਲ ਡਿਸਕਸ਼ਨ, ਜਾਂ ਆਪਾਂ ਫੋਨ ਦੇ ਵੀ ਡਿਸਕਸ਼ਨ ਕਰ ਸਕਦੇ ਹਾਂ ਕਿ 5000 ਸਾਲ ਦੀ ਜਿਹੜੀ ਹਿਸਟਰੀ ਰਹੀ ਆ, ਕਿਹੜੇ ਕੌਣ ਕਿੰਨਾ ਕੁ ਤਾਕਤਵਰ ਰਿਹਾ, ਉਹਨੂੰ 5000 ਸਾਲ ਦੀ ਹਿਸਟਰੀ ਡਿਸਕਸ਼ਨ ਕਰਾਂਗੇ। ਲੇਕਿਨ ਜੇ ਤੁਸੀਂ ਪਿਛਲੇ 2000 ਸਾਲ ਦੀ ਹਿਸਟਰੀ ਕੱਢ ਲਓ, ਸਿਰਫ 2000 ਸਾਲ ਦੀ, ਕਿ ਜੀ ਛੱਡ ਦਿਓ, ਔਰ ਇਹ ਜਿਹੜਾ ਬ੍ਰਿਟਿਸ਼ ਜਿਹੜੇ ਇਕਨੋਮਿਸਟ ਨੇ ਉਹਨਾਂ ਨੇ ਪਿਛਲੇ 2000 ਸਾਲ ਦੀ ਪੂਰੀ ਹਿਸਟਰੀ ਨੂੰ ਟਰੈਕ ਡਾਊਨ ਕੀਤਾ, ਹਰ ਸਾਲ ਦਾ ਤੁਹਾਨੂੰ ਬਿਊਰੋ ਦੇ ਦੇਣਗੇ ਕਿ ਸਾਲ ਜਦੋਂ 500 ਸੀਗਾ ਸੋ ਉਦੋਂ ਕੀ ਹੋਇਆ, 400 ਸੀਗਾ ਉਦੋਂ ਕੀ ਹੋਇਆ, ਸਾਲ ਜਦੋਂ 900 ਹੋਇਆ, 1100 ਹੋਇਆ, ਈਅਰ 20th century, ਹਰ ਸੈਂਚੁਰੀ ਦਾ ਤੁਹਾਨੂੰ ਬਿਊਰੋ ਦੇ ਦੇਣਗੇ। ਸੋ ਫਸਟ ਸੈਂਚੁਰੀ ਤੋਂ ਲੈ ਕੇ ਅਸੀਂ ਹੁਣ ਇਸ ਵੇਲੇ 21st century 'ਚ ਹਾਂ, ਸਾਲ ਕਿਹੜਾ ਇਸ ਵੇਲੇ ਚੱਲ ਰਿਹਾ, 2020, ਅਸੀਂ 21st century 'ਚ ਆ ਗਏ ਹਾਂ। ਫਸਟ ਸੈਂਚੁਰੀ ਦੇ ਵਿੱਚ, ਫਸਟ ਸੈਂਚੁਰੀ ਤੋਂ ਲੈ ਕੇ 5th century ਤੱਕ ਇੰਡੀਆ ਦੀ ਜਿਹੜੀ ਇਕੋਨਮੀ ਸੀਗੀ, ਦੈਟ ਵਾਸ 32% ਆਫ ਦਾ ਵਰਲਡ, 32%, ਮੈਂ ਗੱਲ ਕਰ ਰਿਹਾ ਪਹਿਲੀ ਸੈਂਚੁਰੀ ਤੋਂ ਲੈ ਕੇ 5ਵੀਂ century ਤੱਕ, ਪਹਿਲੀ ਸੈਂਚੁਰੀ ਤੋਂ ਲੈ ਕੇ 5ਵੀਂ century ਤੱਕ ਇੰਡੀਆ 32% GDP ਸ਼ੇਅਰ ਇਕੱਲੇ ਇੰਡੀਆ ਕੋਲ ਸੀਗਾ। ਅਮਰੀਕਾ ਵਗੈਰਾ ਤੇ ਪੈਦਾ ਹੀ ਨਹੀਂ ਸੀ ਹੋਏ, ਇੱਥੇ ਕੈਨੇਡਾ ਤੇ ਬਰਫ਼ ਹੀ ਹੁੰਦੀ ਸੀ, ਕੈਨੇਡਾ ਤੇ ਉਸ ਵੇਲੇ ਹੋਰ ਕੋਈ ਬੰਦਾ ਵੀ ਨਹੀਂ ਸੀਗਾ, ਇੱਥੇ ਕਿੰਨਾ ਬੰਦਾ, ਇੱਥੇ ਇਕੋਨਮੀ GDP ਨੂੰ ਤਾਂ ਕੰਸੈਪਟ ਹੀ ਨਹੀਂ ਪਤਾ ਸੀ ਅਮਰੀਕਾ ਔਰ ਕੈਨੇਡਾ ਨੂੰ ਕਿ GDP ਕਿਸ ਸ਼ਹਿਰ ਦਾ ਨਾਮ ਹੈ, ਵਪਾਰ ਕਿਸ ਸ਼ਹਿਰ ਦਾ ਨਾਮ ਹੈ। ਮੈਂ ਪੁਰਾਣੀ 5000 ਸਾਲ ਦੀ ਹਿਸਟਰੀ ਨਹੀਂ, ਸਿਰਫ ਹਜੇ 2000 ਸਾਲ ਦੀ ਹਿਸਟਰੀ ਦੇ ਬਾਰੇ ਗੱਲ ਕਰ ਰਿਹਾ। ਸੋ ਪਹਿਲੀ ਸੈਂਚੁਰੀ ਆਪਾਂ ਫਟਾਫਟ 100-100 ਸਾਲ ਖਤਮ ਕਰੀਏ, ਜੇ ਅਸੀਂ ਇਕੱਲਾ ਸਾਲ ਕਵਰ ਕਰਨ ਲੱਗੇ ਬੜਾ ਟਾਈਮ ਲੱਗ ਜਾਏਗਾ। ਪਹਿਲੀ ਸੈਂਚੁਰੀ ਤੋਂ ਲੈ ਕੇ 5ਵੀਂ century ਤੱਕ ਇੰਡੀਆ ਹੈਡ 32% ਆਫ ਦਾ GDP ਸ਼ੇਅਰ। ਇਹ ਮੈਂ ਜਿੱਦਣ ਨੰਬਰ ਕਹੋਗੇ ਕਿਸ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ ਤੁਹਾਨੂੰ ਦੱਸ ਦਿਆਂਗੇ, ਠੀਕ ਹੈ। ਸੋ ਉਸ ਸੈਂਚੁਰੀ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਸੀ, ਅਸੀਂ ਸੋਨੇ ਦੀ ਚਿੜੀਆ ਜਿਹੜਾ ਕਿਹਾ ਜਾਂਦਾ ਸੀ, ਕਈ ਵਾਰ ਸਵਾਲ ਵੀ ਖੜੇ ਹੁੰਦੇ ਜੀ ਇਹ ਗੱਲਾਂ ਹੀ ਬਣੀਆਂ ਸੋਨੇ ਦੀ ਚਿੜੀਆ ਇੰਡੀਆ ਕਿ ਸੱਚੀ ਇੰਡੀਆ ਕਦੇ ਸੋਨੇ ਦੀ ਚਿੜੀਆ ਸੀ, ਵਾਕਈ ਸੋਨੇ ਦੀ ਚਿੜੀਆ ਸੀ। ਜਿਹੜੇ ਆ ਸਾਰੇ ਅਟੈਕ ਹੋਏ ਨੇ, ਚਾਹੇ ਕੋਈ ਟਰਕਿਸ਼, ਦੇਖੋ ਜਿਹੜੇ ਫੋਰਨ ਇਨਵੇਡਰ ਸੀਗੇ ਉਹਨਾਂ ਦੀ ਫਿਲੋਸਫਿਕ ਸੀਗੀ ਕਿ ਜਿੱਥੇ ਪੈਸਾ ਉੱਥੇ ਜਾ ਕੇ ਅਟੈਕ ਕਰੋ, ਉੱਥੇ ਜਾਂ ਉਹਨਾਂ ਨਾਲ ਜਾ ਕੇ ਵਪਾਰ ਕਰੋ। ਈਸਟ ਇੰਡੀਆ ਕੰਪਨੀ ਆਈ ਤਾਂ ਇੰਡੀਆ ਵਪਾਰ ਕਰਨੀ ਸੀ ਨਾ, ਬਾਅਦ 'ਚ ਉਹਨਾਂ ਨੇ ਫਿਰ ਕਬਜ਼ਾ ਕਰ ਲਿਆ, ਕਿਉਂਕਿ ਉਹਨਾਂ ਨੇ ਦੇਖਿਆ ਕਿ ਇੰਟਰਨਲ ਇਹਨਾਂ ਦੇ ਵਿੱਚ ਬੜੀਆਂ ਵੀਕਨੈਸਿਸ ਸੀਗੇ, ਆਪਸ ਦੇ ਵਿੱਚ ਲੜੇ ਹੋਏ। साल कला इंडिया का नाम आएगा जी, इंडिया वॉज द मोस्ट पावरफुल, कि सब तो ज्यादा जी इकोनमी से होनी आई। सो यह जी चीज है वह सबनों पता है, कोई ब्रिटेन के जोड़े इकोनमिस्ट ने उन्होंने कोई नवी चीज़ कट के नहीं पेश कर दी, सोने की चिड़िया से सबनों पता है, सारी गल पता है। हुण इंडिया एंड चाइना वर लीडर्स जदों इंडिया 16th century का तुम इतिहास कढ़ लो, 17th century का कढ़ लो, इंडिया और चाइना तो बादशाह से इकोनमी के। सो चाइना और इंडिया पता है कि असी सारी उम्र असी बादशाह रहे हैं, आह अमेरिका कल हजे पैदा होया, कैनेडा हो गया, कैनेडा तो नंबर च ही नहीं कि यूरोप एक टाइम ऐसा सगा कि इंडिया और चाइना की जी इकोनमी सी तो सारे यूरोप की जी इकोनमी सी वो इन्हों के नेड़े तेड़े भी नहीं कि मतलब जो तुम इंडिया और चाइना जो इकट्ठे एक सैकंड जो डिस्कशन की जाए कि इंडिया चाइना एक कंट्रीज हो, इंडिया एंड चाइना, तो पिछले 5000 साल की हिस्टरी के कोई कंट्री ना मुकाबला नहीं कर सकेगी। पिछले 5000 साल की तुम हिस्टरी कर लो इन टर्म्स ऑफ इकोनमी, नो कंट्री, कोई कंट्री ना मुकाबला, सारा यूरोप इकट्ठा कर लो, बच्चे है जर्मनी तो लैके फ्रांस है सारा, इंग्लैंड वगैरह सब, कोई कंट्री ना मुकाबला नहीं कर सकेगी। जो सिर्फ चाइना और इंडिया तुम एक मिनट लिए जो डिस्कशन करना है तो इकट्ठे कर लो इन्हों कि जी आ दोनों कंट्रीज जड़िया ने कट्टिया ने, तो 5000 साल तक कोई इन्हों का सानी नहीं, कोई इन्हों का मुकाबला नहीं। तो उन्होंने दोनों कंट्रीज़ में अज इस गल का पता है कि असी कि साडा इतिहास की है, असी कित्थे खड़े हैं। सो अज तुसी कहो जी वो कश्मीर ते आर्टिकल 370 ते वो दबाव पा देंगे, वो कहिंदे वो दबाव ते 1971 च नहीं सिया, दबाव ते 1965 च नहीं सिया, 1965 दे विच इंडिया पाकिस्तान जंग दे विच अमेरिका ने घट धमकियां दित्तियां ने, 1965 की जंग हुई है, जो 1965 की जंग हुई तो उस तो बाद जाके तुसी बयान सुन लो ताशकंड दे जाके रशिया च एग्रीमेंट होया, जे ताशकंड दे जो रशिया च एग्रीमेंट होया इंडिया पाकिस्तान का, तो उदों लाल बहादुर शास्त्री होना बयान तुम सुन लो, उन्होंने लड़ाई लगन तो पहला भी कहता से और बाद भी कहता सगा कि जे कोई बड़ी तो बड़ी कंट्री यह सोचती है कि साडू दबा देगी, 1965 का बयान सुनो की क्या है, रिकॉर्ड चाहे हिस्टरी चाहे सारा कुछ की पढ़ के देखो की क्या सी उन्होंने, 1965 की जंग इंडिया ने जीती पाकिस्तान तो उस तो पहले ही कहता से उन्होंने कि कोई कंट्री दुनिया की कोई ताकत, 1965 गरीब कंट्री से इंडिया, कोई न्यूक्लियर वैपन नहीं से इंडिया को, उन्हें कहता कि कोई कंट्री न्यूक्लियर वैपन के सिर के उत्ते या किसी होर ताकत के सिर पर इंडिया दबा पाने की कोशिश करेगी, इंडिया किसी तो डरेगा नहीं झुकेगा नहीं, 1965 लाल बहादुर शास्त्री का बयान है। ताशकंड समझौता होया उस तो बाद एंड अनफॉर्चुनेटली वी ऑल नो कि सेम नाइट ही पास्ट हुए, रात 2 बजे उन्हों की डैथ हो गई। वो बारे फिर किस दिन डिस्कशन करा कि क्या रशियन इंटैलीजेंस KGB का वो कि हथ सगा या कांग्रेस पार्टी के किसी लीडर का हथ सगा या नहीं सगा, ठीक है कन्फर्म तो नहीं है ना कोई चीज़ पर, वो किसी दिन फिर डिस्कशन कर लाँगे। बट मैं 1965 की गल कर रहा, 1971 श्रीमती इंदिरा गांधी को धमकी दी जा रही है अमेरिका वालों कि इंडिया का वह बुरा हाल करांगे जे इंडिया ने पाकिस्तान वाल देखिया, श्रीमती इंदिरा गांधी को धमकी दी जा रही है अमेरिका वालों कि वह हाल करांगे इंडिया का कि इंडिया याद करेगा, जिदा जनरल मुशरफ को धमकी दी थी ना 9/11 के अटैक तो बाद कि दोबारा तुम्हें स्टोन एज भेज देंगे या साढ़े नाल हो तो या साढ़े खिलाफ हो, मुशरफ साहब ने हाथ जोड़ के कहा जनाब गल ही कोई नहीं तुहाडे नाल है तुसीं दसो करना की हैगा, वो धमकी 1971 च अमेरिका ने दी सी कि और ब्रिटेन ने भी कहता सगा चुपचाप टेके बह जाओ इंडिया के कोई गुस्ताखी ना कर बैठना कि जे पाकिस्तान वाल अख भी देखी ना ब्रिटेन कहना देख लेना असं नाल आ जाएंगे, तो चाइना कहता फिक्र ना करो जी, चाइना ने पाकिस्तान को क्या हथियार भी चाहिए जो चाहिए मिलेगा, इंडिया तो तुम्हें डरन की जरूरत नहीं है। 1971 इन व्डिया ताकत इंदिरा गांधी जी कहते कोई गल नहीं, लड़ाई भी हुई जंग भी हुई जीती भी, तो 1965-1971 के ये स्टाइल सगा, फिर तो पता है कि अज हम तुम कहो 2020 के चाइना और इंडिया, चाइना एंड इंडिया आर टोटली डिफरेंट प्लेयर्स टूडे, अमेरिका अमेरिका मैं बार बार गल कह दिना बट ईवन एट द कॉस्ट ऑफ साउंडिंग रेपीटेटिव, बुश साहब जो पहली बार चाइना गए ना तो उन्होंने कहा भी तुम इतने ओलंपिक्स कराने बारे सोच रहे हो सब ठीक ठाक हो जाएगा, वो कहते जी इतने का अभी रब न तो मानते नहीं, थोड़ा तो पता ही है इतने का रब असी हाँ, भी जे इतने परिंदा भी पर मारता है तो चाइना कहता साड़ी इजाजत ना मारता, तो इतने ओलंपिक्स ऐसा होएगा कि ऐसे ओलंपिक्स तुम कदे कराए नहीं होंगे, लॉस एंजल्स ओलंपिक्स हो सब कुछ होया इतने सब कुछ बहुत वधिया तरीके होएगा। सो टूडेज चाइना एंड टूडेज इंडिया दे आर टोटली डिफरेंट कंट्रीज, ये किसी का दबाव नहीं सुनते किसी की गल नहीं सुनते। हाँ जी अगली कॉल वाल वधदे हैं जी, गुरदेव सिंह जी तुम आते रहो हेट, हाँ
जी
सत श्रीकाल जी,
हेलो
हाँ जी हाँ जी सत श्रीकाल जी, हेलो
ਤੁਸੀਂ ਸਾਰੀਆਂ ਗੱਲਾਂ ਕਹੀਆਂ ਇੰਡੀਆ ਵਾਲਾ ਵੀ ਬੜਾ ਪਾਵਰਫੁਲ ਹੈ ਜੀ ਕਿ ਨਾਲ ਕਰਨਾ ਬਿਲਕੁਲ ਆਪਣੇ ਜੇ ਕੰਟਰੀਆਂ ਦੇ
ਜੀ ਜੀ
ਤੇ ਮੈਂ ਚਾਹੁੰਦਾ ਮੈਂ ਆਪਣੀ ਜ਼ਿੰਦਗੀ ਦੀ ਜਿੰਨੀ ਮੇਰੀ ਉਮਰ ਆ, ਚਾਹੇ ਮੈਂ 20 ਸਾਲ ਹੋਰ ਜਾਂ ਕਰ ਜਾਂ ਕਿੰਨੀ, ਚਾਹੇ ਤੁਸੀਂ ਵੀ ਜਿੰਨੀ, ਮੈਂ ਲੈ ਕੇ ਦੇਣਾ ਇੰਡੀਆ ਕਦੇ ਓਲੰਪਿਕ ਨਹੀਂ ਕਰਾ ਸਕਦਾ।
ਓਕੇ ਜੀ,
ਕਰ ਸਕਦਾ ਜਿਹੜਾ ਸੁਪਰ ਪਾਵਰ ਹੋਊਗਾ, ਜਿਹੜਾ ਕੰਟਰੀ ਓਲੰਪਿਕ ਵੀ ਨਹੀਂ ਕਰਾ ਸਕਦਾ, ਉਹ ਕਾਹਦਾ ਆਪਣੇ ਆਪ ਨੂੰ ਭੇਜਣਾ ਵੱਡੀਆਂ ਕੰਟਰੀਆਂ 'ਚ ਗੈਂਡਿਆ ਦਾ। ਹਾਂਜੀ, ਕਿਉਂਕਿ ਉਹਨਾਂ ਨੇ ਮੰਤਰੀ ਚੋਰ ਹੇਰਾ ਫੇਰੀ ਕਰਕੇ ਪੈਸਾ ਸਾਰਾ ਸਵਿਸ ਬੈਂਕ 'ਚ, ਸਾਰਾ ਬੁਰਾ ਹਾਲ। ਕੰਟਰੀ ਆ ਧਰਤੀ ਆ ਨਾ ਇੰਡੀਆ ਦੀ, ਬੜੀ ਪਵਿੱਤਰ ਹੈ, ਬਹੁਤ ਵਧੀਆ ਸਾਰੀ, ਪਰ ਜਿਹੜੇ ਉਹਨੂੰ ਅਗਵਾਈ ਕਰਨ ਵਾਲੇ, ਜਿਹਨਾਂ ਨੇ ਉਹਨੂੰ ਅੱਗੇ ਲੈ ਕੇ ਤੁਰਨਾ ਵਾ, ਉਹ ਕੀ ਕਰਨ ਦੇ ਯੁਧਵੀਰ ਜੀ? ਉਹ ਵੀ ਦੇਖੋ, ਇੰਡੀਆ ਮੇਰੇ ਹਿਸਾਬ ਨਾਲ, ਜਿਸ ਹਿਸਾਬ ਨਾਲ ਜਿਸ ਤਰ੍ਹਾਂ ਇਹ ਚੱਲ ਰਹੇ ਆ, ਉਹ ਹਿਸਾਬ ਨਾਲ ਕਦੀ ਵੀ ਨੀ ਦੁਨੀਆ ਦੇ ਨੰਬਰ 1 ਦੇ ਵਿੱਚ ਇੱਡੀ ਕਤਾਰ ਦੇ ਵਿੱਚ ਖੜਾ ਹੋ ਸਕਦਾ, ਜਿੰਨਾ ਚਿਰ ਆਪਣੀ ਪਾਲਿਸੀ ਨੀ ਠੀਕ ਕਰ ਸਕਦੇ। ਆਪਣੇ ਸਾਰਿਆਂ ਧਰਮਾਂ ਧਰਮ ਕਹਿਣੇ, ਸਾਰਿਆਂ ਨੂੰ ਘੱਟ ਗਿਣਤੀ ਵਾਲਿਆਂ ਨੂੰ ਬਰਾਬਰ ਦਾ ਸਤਿਕਾਰ ਨਹੀਂ ਦਿੰਦੇ, ਨਾਲ ਨੀ ਲੈ ਕੇ ਤੁਰਦੇ, ਇਹ ਬੜਾ ਔਖਾ ਵਾ। ਮੈਂ ਗੱਲ ਕਰਨੀ ਕ੍ਰਿਕਟ ਦੇ, ਚਲੋ ਇੱਧਰ ਮੈਂ ਆ ਗਿਆ, ਤੇ ਕ੍ਰਿਕਟ ਦੇ ਜਿਸ ਤਰ੍ਹਾਂ ਕੀ ਕਬੱਡੀ ਦੀ ਟੀਮ ਖੇਡ ਕੇ ਆਈ ਆ ਪੰਜਾਬ ਦੀ, ਪਾਕਿਸਤਾਨ 'ਚ ਜੋ ਖੇਡ ਆਈ ਆ, ਕੋਈ ਗੱਲਬਾਤ ਨਹੀਂ ਹੋਈ। ਇਸੇ ਤਰ੍ਹਾਂ ਜਿਹੜੇ ਕ੍ਰਿਕਟ ਦਾ ਜਿਹੜਾ ਏਸ਼ੀਆ ਕੱਪ ਹੋਇਆ, ਕਿ ਪੰਜਾਬ ਇਹਦੇ ਬਾਰੇ ਦੱਸੋ ਜੀ।
ਅੱਛਾ ਗੁਰਦੇਵ ਸਿੰਘ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਫੋਰ ਯੋਰ ਕੁਐਸਚਨ। ਪਹਿਲੀ ਚੀਜ਼ ਤੇ ਹੈਗੀ ਆ ਕਿ ਅੱਜ ਜਦੋਂ ਤੁਸੀਂ ਵਰਲਡ ਦੀ ਪਾਵਰ ਦੀ ਤੁਸੀਂ ਗੱਲ ਕਰਦੇ ਹੋ, ਤੇ ਉਹਦੇ ਵਿੱਚ ਓਲੰਪਿਕਸ ਜਿਹੜਾ ਹੈਗਾ ਉਹ ਬਿਲਕੁਲ ਇੱਕ ਕ੍ਰਾਈਟੇਰੀਆ ਤੁਸੀਂ ਕਹਿ ਸਕਦੇ ਹੋ। ਐਂਡ ਯੈਸ, ਇੰਡੀਆ ਜਿਹੜਾ ਹੈ ਜੀ, ਉਹ 2032 ਦੀ ਓਲੰਪਿਕਸ ਇੰਡੀਆ ਕਹਿ ਰਿਹਾ ਕਿ ਜੀ ਅਸੀਂ ਆਉਣ ਵਾਲੇ 15-20 ਸਾਲ 'ਚ ਕਰਾਵਾਂਗੇ। ਹੁਣ ਕਰਵਾ ਸਕਣਗੇ ਕਿ ਨਹੀਂ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇੱਕ ਚੈਲੇਂਜ ਹੈ। ਲੇਕਿਨ ਅੱਜ ਅਸੀਂ ਕਹਿੰਦੇ ਹਾਂ, ਸਾਰੇ ਕਹਿੰਦੇ ਹਾਂ, ਔਰ ਮੈਂ ਬਿਲਕੁਲ ਮੰਨਦਾ, ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਿਸ ਵਰਲਡ, ਪਰ ਕਿਆ ਕੈਨੇਡਾ ਅੱਜ ਓਲੰਪਿਕਸ ਕਰਵਾ ਸਕਦਾ? ਮੇਰਾ ਸਵਾਲ ਫਿਰ ਹੈ ਦੁਬਾਰਾ, ਕਿਆ ਕੈਨੇਡਾ ਅੱਜ ਓਲੰਪਿਕਸ ਕਰਵਾ ਸਕਦਾ? ਅਸੀਂ ਸਮਰ ਓਲੰਪਿਕਸ ਦੀ ਗੱਲ ਕਰ ਰਹੇ ਹਾਂ, ਵਿੰਟਰ ਦੀ ਨਹੀਂ ਕਰ ਰਹੇ, ਵਿੰਟਰ ਦੇ ਅਸੀਂ ਕਰਵਾ ਕੇ ਹਟੇ ਹੁਣੇ। ਹਾਂਜੀ,
ਸਵੇਰੇ ਕਰਾ ਸਕਦੇ ਹਾਂ ਜੀ,
ਸਵੇਰੇ ਕਰਾ ਸਕਦੇ ਹਾਂ। ਆਰ ਯੂ ਸ਼ੋਰ ਅਬਾਊਟ ਦੈਟ?
ਹਾਂਜੀ, ਮੈਨੂੰ ਕਹਿੰਦਾ ਓਲੰਪਿਕ ਜੀ, ਮੈਂ ਤੁਹਾਨੂੰ ਲੈ ਕੇ ਦੇਣਾ ਕੈਨੇਡਾ ਓਲੰਪਿਕ ਕਰਾ ਸਕਦਾ ਵਾ।
ਤੇ ਫਿਰ ਅਸੀਂ ਕਰਵਾਉਂਦੇ ਕਿਉਂ ਨਹੀਂ? ਸਾਨੂੰ ਮਿਲਦੀ ਕਿਉਂ ਨਹੀਂ ਅਸੀਂ ਓਲੰਪਿਕ ਦੀ?
ਹਾਂਜੀ, ਓਲੰਪਿਕ ਮਿਲ ਨਹੀਂ ਰਹੀ ਪਿਛਲੀ ਵਾਰ, ਚਾਈਨਾ ਲੈ ਗਿਆ, ਤੁਹਾਨੂੰ ਪਤਾ ਉਦੋਂ ਨੀ ਕੈਨੇਡਾ ਓਲੰਪਿਕ ਦੀ ਕਿਤਾਬ
ਭੁੱਲੀ ਜਾਈਏ। ਜਦੋਂ ਇੰਡੀਆ ਨੇ ਕਾਮਨਵੈਲਥ ਗੇਮਸ ਕਰਾਈਆਂ 2010 ਦੇ ਵਿੱਚ, ਤੇ ਉਦੋਂ ਇੰਡੀਆ ਦਾ ਕਲੋਜੈਸਟ ਕੰਪੀਟੀਟਰ ਕੌਣ ਸੀਗਾ? ਕੈਨੇਡਾ ਸੀਗਾ, ਤੇ ਕਾਮਨਵੈਲਥ ਗੇਮਸ ਮਿਲ ਗਈਆਂ ਇੰਡੀਆ ਨੂੰ। ਅੱਜ ਸਾਡੇ ਲਈ ਓਲੰਪਿਕਸ ਕਰਾਉਣਾ, ਅਸੀਂ ਕਹਿ ਜ਼ਰੂਰ ਰਹੇ ਹਾਂ ਕਿ ਅਸੀਂ ਕਰਵਾ ਦਿਆਂਗੇ, ਸਵੇਰੇ ਕਰਾ ਦਿਆਂਗੇ। ਸਵੇਰੇ ਇੱਦਾਂ ਨਹੀਂ ਹੋ ਜਾਣੀ ਕਿ ਅਸੀਂ ਸਵੇਰੇ ਓਲੰਪਿਕਸ ਅਸੀਂ ਕਹਿ ਦਈਏ। ਦੇਖੋ, ਇੱਕ ਚੀਜ਼ ਜੋ ਫੈਕਟ ਹੈਗੀ ਹੈ ਕਿ ਯੈਸ, ਅਸੀਂ ਟਰਾਈ ਕਰ ਰਹੇ ਸੀਗੇ ਕਿ ਜੀ ਅਸੀਂ ਕਿਆ ਆਉਣ ਵਾਲੇ, ਔਰ ਇਹ ਸਹੀ ਹੈ, ਦੋਨਾਂ ਲਈ ਸਹੀ ਹੈ। ਮੈਂ ਤੁਹਾਨੂੰ ਇਹ ਵੀ ਦੱਸ ਦੂੰਗਾ, ਇੰਡੀਆ ਲਈ ਵੀ ਸਹੀ ਹੈ ਔਰ ਕੈਨੇਡਾ ਲਈ ਵੀ ਸਹੀ ਹੈ। ਨਾ ਹਜੇ ਕੈਨੇਡਾ ਓਲੰਪਿਕਸ ਕਰਵਾ ਸਕਦਾ, ਸਮਰ ਓਲੰਪਿਕਸ ਅਸੀਂ ਬਿਲਕੁਲ ਬਿਡ ਕਰ ਸਕਦੇ ਹਾਂ, ਅਸੀਂ ਟਰਾਈ ਕਰ ਸਕਦੇ ਹਾਂ, ਬਟ ਕੀ ਸਾਨੂੰ ਮਿਲੇਗਾ ਓਲੰਪਿਕਸ, ਦੈਟ ਇਜ਼ ਅ ਕੁਐਸਚਨ। ਸੈਕਿੰਡ ਵੈਰੀ ਇੰਪੋਰਟੈਂਟ ਪੁਆਇੰਟ ਤੁਹਾਨੂੰ ਮੈਂ ਦੱਸ ਰਿਹਾ ਕਿ ਟਰੰਪ ਸਾਹਿਬ ਨੇ, ਤੁਸੀਂ ਸੁਣਿਆ ਪ੍ਰੈਸ ਕਾਨਫਰੰਸ ਕੀ ਕਹਿ ਰਹੇ ਸੀ ਕਿ ਮੈਨੂੰ ਉੱਥੇ 7 ਮਿਲੀਅਨ ਲੋਕ ਮੇਰਾ ਸਵਾਗਤ ਕਰਨ ਲਈ ਤਿਆਰ ਨੇ, ਤੁਸੀਂ ਵੀ ਪਹੁੰਚੋ, ਤੁਸੀਂ ਵੀ ਪਹੁੰਚੋ, ਟਰੰਪ ਸਾਹਿਬ ਕਹਿ ਰਹੇ ਨੇ ਨਾ। ਤੇ ਟਰੰਪ ਸਾਹਿਬ ਕਿੰਨੀ ਕੁ ਵਾਰ ਆਏ ਨੇ ਕੈਨੇਡਾ? ਹਾਂਜੀ ਦੱਸਣਾ ਜੀ ਆਪਣੇ, ਹਾਂਜੀ 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 ਗੁਰਦੇਵ ਸਿੰਘ ਜੀ, ਕੈਨੇਡਾ ਕਿੰਨੀ ਵਾਰ ਆਏ ਨੇ ਟਰੰਪ ਸਾਹਿਬ? ਅਮਰੀਕਾ ਤੋਂ ਚੱਲਦਾ ਹੈ, ਤੇ ਟਰੰਪ ਸਾਹਿਬ ਨੂੰ ਤੁਸੀਂ ਵੜਨ ਨੀ ਦਿੰਦੇ ਇਸ ਤਰ੍ਹਾਂ, ਏਦਾਂ ਦੀ ਗੱਲ ਆਪਾਂ ਨਾ ਕਰੀਏ। ਸਾਡੇ ਉਹ, ਆਪਾਂ ਉਹਨਾਂ ਦੀ ਪੋਲਿਸੀ ਤੋਂ ਐਗਰੀ ਡਿਸਐਗਰੀ ਕਰ ਸਕਦੇ ਹਾਂ, ਪੋਲਿਸੀ ਨੂੰ ਡਿਸਐਗਰੀ ਕਰੋ, ਆਹ ਗੱਲ ਕਹਿਣੀ ਕਿ ਅਸੀਂ ਵੜਨ ਦਿੰਦੇ ਆਪਾਂ, ਪਲੀਜ਼, ਇਹ ਤੁਹਾਡੇ ਵਿਚਾਰ ਨੇ, ਮੇਰੇ ਵਿਚਾਰ ਨਹੀਂ ਹੈ ਸਰ। ਇੱਕ ਦੇਸ਼ ਦੇ ਇਸ ਵੇਲੇ ਤੁਸੀਂ ਥੋੜਾ ਜਜ਼ਬਾਤੀ ਹੋ ਕੇ ਗੱਲਾਂ ਨਾ ਕਰੋ, ਆਪਾਂ ਵੜਨ ਨਹੀਂ ਦਿੰਦੇ। ਇੱਥੇ 717 ਉੱਥੋਂ ਚੱਲਦਾ ਹੈ ਅਮਰੀਕਾ ਤੋਂ। ਕੈਨੇਡਾ ਦੀ ਇੰਨੀ ਤਾਕਤ ਨੀ ਹੋ ਗਈ ਹਜੇ, ਕੈਨੇਡਾ ਦੀ ਵੜਨ ਨੀ ਦਿੰਦੇ।
ਕੈਨੇਡਾ ਨੂੰ
ਪਿਆਰ, ਕੈਨੇਡਾ ਨੂੰ ਦਿਖਾਣ ਨਾ ਦਿਖਾਣ, ਉਹ ਟਰੰਪ ਸਾਹਿਬ ਦੀ ਮਰਜ਼ੀ ਹੈ। ਆਪਾਂ ਉਹਨਾਂ ਦੀ ਪੋਲਿਸੀਜ਼ ਦੇ ਨਾਲ ਡਿਸਐਗਰੀ ਕਰ ਸਕਦੇ ਹਾਂ, ਵੀ ਦੇਰ ਆਰ ਮੈਨੀ ਪੋਲਿਸੀਜ਼ ਜਿਹੜੀਆਂ ਸਾਨੂੰ ਪਸੰਦ ਹੋਣਗੀਆਂ, ਜਿਹੜੀਆਂ ਕੁਝ ਪੋਲਿਸੀਜ਼ ਹੋਣਗੀਆਂ ਜਿਹੜੀਆਂ ਸਾਨੂੰ ਨਾ ਪਸੰਦ ਹੋਣਗੀਆਂ, ਬਟ ਅਸੀਂ ਕਹਿ ਦਈਏ ਜੀ ਅਸੀਂ ਉਹਨਾਂ ਨੂੰ ਵੜਨ ਨਹੀਂ ਦਿੰਦੇ। ਇਹ ਆਪਾਂ ਇੱਦਾਂ ਦੇ ਜਜ਼ਬਾਤੀ ਬਿਆਨ, ਠੀਕ ਹੈ ਤੁਸੀਂ ਦੇ ਰਹੇ ਹੋ ਸਰ, ਯੂ ਆਰ ਮੋਸਟ ਵੈਲਕਮ, ਬਟ ਆਈ ਵਿਲ, ਮੈਨੂੰ ਇਹ ਕਹਿਣਾ ਜ਼ਰੂਰ ਪਏਗਾ ਕਿ ਨਹੀਂ ਅਸੀਂ ਇੱਥੇ ਇੱਦਾਂ ਨਹੀਂ ਅਸੀਂ ਕਰ ਰਹੇ ਕਿ ਅਸੀਂ ਉਹਨਾਂ ਨੂੰ ਵੋਟ, ਹੀ ਇਜ਼ ਅ ਪ੍ਰੈਜ਼ੀਡੈਂਟ ਆਫ ਅ ਕੰਟਰੀ, ਔਰ ਕੈਨੇਡਾ ਦੇ ਬੜੇ ਸਟਰੋਂਗ ਟਾਈਜ਼ ਨੇ। ਅੱਜ ਸਾਨੂੰ ਕੈਨੇਡਾ ਨੂੰ ਬੜੀ ਜ਼ਰੂਰਤ ਹੈ ਅਮਰੀਕਾ ਦੀ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਜਿਹੜੇ ਨੈਫਟਾ ਨੂੰ ਅਸੀਂ ਰੀਨੈਗੋਸ਼ੀਏਟ ਕੀਤਾ ਵਧੀਆ ਲਾਗੂ ਹੋਵੇ, ਬੜੀਆਂ ਨੌਕਰੀਆਂ, ਬੜੀ ਇਕਨੋਮੀ ਇਹਦੇ ਤੇ ਡਿਪੈਂਡੈਂਟ ਹੈ। ਸੋ ਹੀ ਇਜ਼ ਬੀਨ ਡੈਮੋਕ੍ਰੇਟਿਕ ਇਲੈਕਟਿਡ
ਐਸ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ। ਜੋਤਵੀਰ ਜੀ, ਇੰਡੀਆ ਕਦੀ ਓਲੰਪਿਕ ਕਰਾ ਸਕਦਾ ਵਾ? ਤੁਸੀਂ ਕੈਨੇਡਾ ਵੱਲ ਆ ਗਏ, ਮੇਰਾ ਸਵਾਲ ਹੈ ਕਦੀ ਵੀ ਨਹੀਂ ਕਰਾ ਸਕਦਾ ਮੈਂ ਇੱਕ ਦਿਨ ਲਾਸਟ 50 ਸਾਲ ਤੱਕ ਨਹੀਂ ਕਰਾ ਸਕਦਾ।
ਚਲੋ ਠੀਕ ਹੈ ਜੀ, ਤੁਸੀਂ ਲਿਖ ਕੇ ਦੇਤਾ ਸੀ, ਤੁਹਾਡੀ ਗੱਲ ਸੁਣ ਲਈ, ਬਹੁਤ ਸ਼ੁਕਰੀਆ ਸਰ।
ਹਾਂਜੀ ਚੌਧਵੀਰ ਜੀ, ਕਿੰਨਾ ਦੇਖਿਆ ਕਿਆ ਗੱਲਾਂ ਨਹੀਂ ਮੀਆਂ, ਸਾਡੇ ਜਿਹੜਾ ਜਿਹੜੇ ਆਰਗੇਨਾਈਜ਼ ਹੁੰਦੇ ਨਾ, ਤੁਹਾਨੂੰ ਵੀ ਪਤਾ ਵਾ ਕਾਮਨਵੈਲਥ ਗੇਮ ਦੇ ਵਿੱਚ ਇਹਨਾਂ ਨੇ ਕੀ ਕਰਤੂਤ ਕੀਤੀ ਸੀ। ਜਿਹੜਾ 100 ਰੁਪਏ ਦਾ ਟੀਵੀ ਆਉਂਦਾ ਉਹਨੂੰ 200 ਰੁਪਏ ਰੈਂਟ ਦੇ ਰਹੇ ਆ, ਉੱਥੇ ਓਲੰਪਿਕ ਹੋਣ ਗਿਆ।
ਅੱਛਾ ਸਰ ਇੱਕ ਮਿੰਟ, ਤੁਹਾਨੂੰ ਇੱਕ ਸਵਾਲ ਪੁੱਛ ਸਕਦਾ ਕਿ ਇੱਕ ਓਲੰਪਿਕਸ ਕਰਾਉਣ ਦੀ ਕੋਸਟ ਕਿੰਨੀ ਆਉਂਦੀ ਹੈ ਗੁਰਦੇਵ ਸਿੰਘ ਜੀ?
ਸਟੇਡੀਅਮ ਕਿਹੜੇ ਇਮਾਨਦਾਰੀ ਨਾਲ ਬਣਾਉਣੇ ਆ, ਗੱਲ ਉੱਥੇ ਕਿਹੜੀ ਇਮਾਨਦਾਰੀ ਨਾਲ ਕੰਮ ਕਰਨਾ ਵਾ, ਕਿਉਂਕਿ ਉੱਥੇ ਇਮਾਨਦਾਰੀ ਦਾ ਹਜੇ ਨਾਮੋ ਨਿਸ਼ਾਨ ਨੀ ਹੈਗਾ।
ਸਰ ਜਦੋਂ ਬੀਜਿੰਗ ਨੇ 2008 ਦੇ ਵਿੱਚ ਓਲੰਪਿਕਸ ਕਰਾਈਆਂ ਸੀ,
ਇੰਡੀਆ ਦਾ ਨਾਂ ਜੋ ਓਲੰਪਿਕ ਚਾਹੁੰਦਾ ਨਾ, ਅਗਲੇ ਮੂੰਹ ਅੱਟ ਰਹੇ ਹਨ ਤੇ ਕਿਹੜੇ ਗੱਲ ਕਰਨ ਡੇ ਜੀ ਤੁਸੀਂ? ਇੰਡੀਆ ਨੂੰ ਵੀ ਏਸ਼ੀਅਨ ਗੇਮ ਨੀ ਮਿਲ ਰਹੀ, ਹੁਣ ਤੁਸੀਂ ਓਲੰਪਿਕ ਦੀ ਗੱਲ ਕਰ ਰਹੇ ਹੋ। ਮੈਂ ਕਹਿੰਦਾ ਜ਼ਿੰਦਗੀ ਚ ਕਿੰਨਾ ਕਦੀ ਕਾਮਨਵੈਲਥ ਗੇਮ ਨੀ ਹੋਣ ਕਿਹਾ ਤੁਸੀਂ? ਗੱਲ ਪਤਾ ਗੱਲ ਕੀ, ਗੱਲ ਦੇ ਤੁਹਾਡੀ ਨੀਅਤ ਕੀ ਆ, ਉੱਥੇ ਨੀਅਤ ਬਣਾਉਂਦਾ ਉੱਥੇ ਰਿਸਪੋਂਸੀਬਿਲਟੀ ਦੀ ਗੱਲ ਆਉਂਦੀ ਆ। ਇੰਨੀ ਇੰਨੀ ਦੁਨੀਆਂ ਤੋਂ ਪਲੇਅਰ ਆਉਣੇ ਆ, ਇੰਨੀ ਇੰਨੀ ਦੁਨੀਆਂ ਤੋਂ ਉੱਥੋਂ ਵੇਖਣ ਵਾਲਿਆਂ ਆਉਣਾ ਵਾ, ਤੁਹਾਡਾ ਉੱਥੇ ਕੀ ਕਿੰਨਾ ਸਿਸਟਮ ਆ,
ਤੁਸੀਂ ਹਜੇ ਵੀ 1976 ਦੇ ਵਿੱਚ ਬੈਠੇ ਹੋ। ਜਦੋਂ 1976 ਦੇ ਵਿੱਚ ਕੈਨੇਡਾ ਨੇ ਮੌਂਟਰੀਅਲ ਓਲੰਪਿਕਸ ਕਰਾਇਆ ਸੀ, ਉਦੋਂ 1.2 ਬਿਲੀਅਨ ਖਰਚਾ ਆ ਗਿਆ ਸੀ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ 1 ਬਿਲੀਅਨ 2 ਬਿਲੀਅਨ ਲੱਗ ਜਾਏਗਾ, ਉਹ ਇੱਕ ਪਤਾ ਨਹੀਂ ਕਦੋਂ ਹੋਣੀ ਹੈ ਨਹੀਂ ਹੋਣੀ, ਬਟ ਉਹ ਇਨੋਗਰੇਸ਼ਨ ਤੇ ਕੱਲ ਪਰਸੋਂ ਹੋ ਜਾਣੀ ਹੈ ਤੇ ਤੁਸੀਂ ਵੀ ਦੇਖ ਲੈਣਾ ਹੁਣ ਉਹ ਸਟੇਡੀਅਮ ਜਿਹੜਾ 1,10,000 ਦਾ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਬਣਦਾ ਹੈ, ਉਹ ਠੀਕ ਹੈ ਕਿ ਨਹੀਂ ਠੀਕ ਹੈ ਤੇ ਮੈਂ ਵਧਾਂਗਾ ਜੀ ਆਪਣੀ ਅਗਲੀ ਕਾਲ ਦਾ। ਹਾਂਜੀ ਮੌਂਟਰੀਅਲ ਤੋਂ ਸੁਰਿੰਦਰ ਸਾਹਿਬ ਤੁਸੀਂ ਆਉਂਦੇ ਰਹੋ, ਮੌਂਟਰੀਅਲ ਤੋਂ ਸੁਰਿੰਦਰ ਜੀ ਗੋ ਅਹੈਡ। ਨਮਸਕਾਰ ਜੀ ਨਮਸਕਾਰ,
ਤੁਸੀਂ ਦੋ ਵਾਰੀ ਲਿਆ ਸੀ ਨਾ, ਕੀ ਨਾਂ ਸੀ ਇਹਨਾਂ ਦਾ ਜੀ? ਗੁਰਦੇਵ ਸਿੰਘ।
ਹਾਂਜੀ ਗੁਰਦੇਵ ਸਿੰਘ ਜੀ।
ਹਾਂਜੀ ਗੁਰਦੇਵ ਸਿੰਘ ਜੀ, ਬੜੇ ਵਧੀਆ ਕੁਐਸਚਨ ਰਾਈਜ਼ ਕਰਦੇ ਆ, ਪਰ ਅੱਜ ਪਤਾ ਨੀ ਇਹ ਕੀ ਘਰੋਂ ਖਾ ਕੇ ਆਏ ਆ ਤੇ ਜਾਂ ਇਹਨਾਂ ਨੇ ਫੈਕਟ ਐਂਡ ਫਿਗਰ ਕੋਈ ਪੜ੍ਹੇ ਨੀ ਹੁੰਦੇ, ਐਵੇਂ ਬੇਸਲੈਸ ਜੀ ਬਹਿਸ ਕਰੀ ਜਾਂਦੇ ਆ, ਤੇ ਤੁਸੀਂ ਅੱਜ ਆਪਣਾ ਕੀਮਤੀ ਟਾਈਮ ਵੇਸਟ ਕਰਤਾ। ਜੇ ਗਾਂ ਤੋਂ ਮੈਂ ਵੀ ਇੱਦਾਂ ਦੇ ਕੁਐਸਚਨ ਕਰਾਂ ਤੇ ਯੁੱਧਵੀਰ ਜੀ ਮੇਰੀ ਪਲੀਜ਼ ਲਾਈਨ ਕੱਟ ਦਿਓ ਜੇ ਮੈਂ ਫਿਊਚਰ 'ਚ ਕਿਤੇ ਕਰਾਂ, ਕਿਉਂਕਿ ਉਹਨਾਂ ਨੂੰ ਪਤਾ ਹੀ ਨੀ ਗੱਲ ਕਰਦੀ, ਕਦੀ ਇੰਡੀਆ ਦੇ ਤੁਰ ਪੈਂਦੇ ਆ, ਕਦੀ ਇੱਥੇ ਕੈਨੇਡਾ 'ਚ ਵੜ ਜਾਂਦੇ ਆ, ਕਦੀ ਆਪਣੇ ਟਰੰਪ ਸਾਹਿਬ ਨੂੰ ਮਾੜਾ ਚੰਗਾ ਕਹਿਣ ਲੱਗ ਪੈਂਦੇ ਆ। ਤੁਸੀਂ ਆਲਰੇਡੀ ਜਵਾਬ ਦੇ ਦਿੱਤੇ ਉਹਨਾਂ ਨੂੰ, ਪਰ ਨੋਟ ਏ ਮੇਕ ਏ ਸੈਂਸ, ਇਹ ਕੌਣ ਹੁੰਦਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਿਹੜਾ ਟਰੰਪ ਨੂੰ ਇੱਥੇ ਵੜਨ ਨਹੀਂ ਦਊਗਾ? ਇਹ ਘਰ ਬੈਠ ਕੇ ਜੋ ਮਰਜ਼ੀ ਕਰਾਈ ਜਾਵੇ ਆਪਣੇ, ਚਾਹੇ ਮੈਚ ਕਰਾਈ ਜਾਵੇ, ਚਾਹੇ ਕਿਸੇ ਨੂੰ ਵੜਨ ਦੇਵੇ ਨਾ ਵੜਨ ਦੇਵੇ, ਇਹਨੂੰ ਹੈ ਨੀ ਇਹਦੇ ਵਿੱਚ ਇੱਕ ਨਿੱਕੇ ਪੈਸੇ ਦੀ ਸੈਂਸ ਹੈ ਨੀ ਜੀ। ਓਕੇ ਜੀ ਬਾਏ।
ਸਰ ਇੱਕ ਚੀਜ਼ ਬਸ ਅਸੀਂ ਜ਼ਰੂਰ ਕਹਿਣਾ ਚਾਹਾਂਗੇ, ਅਸੀਂ ਇੰਡੀਆ ਨੂੰ ਸੁਧਾਰਨ ਦੀ ਗੱਲ ਕਰਦੇ ਹਾਂ, ਬਿਲਕੁਲ ਬਹੁਤ ਸੁਧਾਰ ਦੀ ਜ਼ਰੂਰਤ ਹੈ, ਬਟ ਪਹਿਲਾਂ ਸਾਨੂੰ ਥੋੜ੍ਹੀ ਜਿਹੀ ਆਪਣੀ ਸੋਚ ਨੂੰ ਵੀ ਸੁਧਾਰਨਾ ਪਏਗਾ। ਅਸੀਂ ਸਾਰੀ ਅਕਲ ਇੰਡੀਆ ਨੂੰ ਵੰਡਣ ਲੱਗ ਪੈਂਦੇ ਹਾਂ ਕਿ ਇੰਡੀਆ ਦੇ ਲੋਕ ਇਸ ਤਰ੍ਹਾਂ ਕਰ ਲੈਣ, ਇੰਡੀਆ 'ਚ ਆਹ ਕਰ ਲੈਣ, ਸਾਰੀ ਅਕਲ ਅਸੀਂ ਇੰਡੀਆ ਨੂੰ ਵੰਡਣੀ ਹੈ। ਜੇ ਸਾਡੇ ਕੋਲ ਇੰਨੀ ਜ਼ਿਆਦਾ ਸਾਨੂੰ ਲੱਗਦਾ ਹੈ, ਸਾਡੇ ਕੋਲ ਤਾਂ ਇੱਥੇ ਕੋਈ ਸਟੇਡੀਅਮ ਬਣਾ ਨਹੀਂ ਹੋਇਆ, ਉੱਥੇ ਤਾਂ ਆਏ ਦਿਨ ਰੋਜ਼ ਨਵੇਂ ਸਟੇਡੀਅਮ ਬਣ ਰਹੇ ਨੇ ਇੰਡੀਆ ਦੇ ਵਿੱਚ। ਸੋ ਅਸੀਂ ਇਹ ਦੁਆ ਕਰੀਏ ਕਿ ਅਸੀਂ ਆਪਣੀ ਪਹਿਲਾਂ ਸੋਚ ਨੂੰ ਠੀਕ ਕਰੀਏ, ਅਸੀਂ ਉਹਨਾਂ ਲਈ ਚੰਗੀ, ਅਸੀਂ ਇੱਥੇ ਵਧੀਆ ਖਾਣਾ ਖਾ ਰਹੇ ਹਾਂ, ਵਧੀਆ ਘਰਾਂ 'ਚ ਰਹਿ ਰਹੇ ਹਾਂ, ਅਸੀਂ ਪੋਜ਼ਿਟਿਵ ਸੋਚ ਕਰੀਏ, ਅਸੀਂ ਉਹਨਾਂ ਲਈ ਵੀ ਦੁਆ ਕਰੀਏ ਕਿ ਜਿੱਦਾਂ ਅਸੀਂ ਵਧੀਆ ਖਾਣਾ ਖਾ ਰਹੇ ਹਾਂ, ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ, ਸਾਫ਼ ਹਵਾ ਇੱਥੇ, ਸਾਫ਼ ਪਾਣੀ ਹੈ, ਸੋ ਉਹਨਾਂ ਲਈ ਵੀ ਕੋਈ ਵਧੀਆ ਚੀਜ਼ਾਂ ਹੋਣ, ਅਸੀਂ ਜ਼ਰੂਰ ਉਹਨਾਂ ਲਈ ਚੰਗੀ ਇੱਛਾਵਾਂ ਕਰੀਏ। ਕਦੇ ਨਾ ਸੋਚੀਏ ਕਿ ਜੀ ਉੱਥੇ ਸਟੇਡੀਅਮ ਦੇ ਵਿੱਚ ਪਤਾ ਨਹੀਂ ਸਟੇਡੀਅਮ ਗਿਰ ਜਾਣਾ, ਬੰਦੇ ਮਰ ਜਾਣੇ ਆ, ਦੁਆ ਕਰੀਏ। ਹਾਂ ਕੱਲ੍ਹ ਨੂੰ ਹੋ ਸਕਦਾ ਹੈ, ਕੱਲ੍ਹ ਨੂੰ ਕੋਈ ਵੀ ਉੱਥੇ ਦਿੱਕਤ ਆ ਸਕਦੀ ਹੈ, ਔਰ ਉੱਥੇ ਦੇ ਲੀਡਰ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਬਹੁਤ ਸਾਰੇ ਲੀਡਰ ਉੱਥੇ ਕਰਪਟ ਨੇ, ਲੇਕਿਨ ਐਸਾ ਕਹਿ ਦੇਣਾ ਕਿ ਜੇ ਉੱਥੇ ਖਰਾਬ ਹੋਵੇ ਅਸੀਂ ਇੱਦਾਂ ਨਾ ਸੋਚੀਏ। ਹਾਂਜੀ ਅਗਲੇ ਕਾਲਰ ਵੀ ਸਾਡੇ ਸੁਰਿੰਦਰ ਸਾਹਿਬ ਹੀ ਹੈਗੇ ਨੇ ਜੀ। ਹਾਂਜੀ ਸੁਰਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਸੁਰਿੰਦਰ ਬਾਟਲਾ ਸਾਹਿਬ ਗੋ ਹੈਡ।
ਯੁੱਧਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਰਿੰਦਰ ਜੀ ਗੋ ਹੈਡ।
ਹਾਂਜੀ ਯੁੱਧਵੀਰ ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਕਿ ਅਗਰ ਅਮਰੀਕਾ ਨੂੰ ਕਹਿੰਦੇ ਆਪਣੀ ਸ਼ੱਕ ਵੀ ਮਾਰ ਦਿੰਦਾ ਤਾਂ ਜ਼ੁਕਾਮ ਕੈਨੇਡਾ ਨੂੰ ਲੱਗ ਜਾਂਦਾ ਜੀ। ਉਹਨਾਂ ਨੂੰ ਕੈਨੇਡਾ ਤੇ ਤਾਂ ਮੇਰਾ ਖਿਆਲ ਨੀ ਕੈਨੇਡਾ ਤੋਂ ਦੁਸ਼ਮਣੀ ਕੱਢਣ ਲਈ ਉਹਨਾਂ ਨੂੰ ਕੋਈ ਅਟੈਕ ਕਰਨ ਦੀ ਜ਼ਰੂਰਤ ਹੈ। ਖਾਲੀ ਟਰੰਪ ਸਾਹਿਬ ਇਹ ਕਹਿ ਦੇਣ ਕਿ ਅਸੀਂ ਬਾਰਡਰ ਬੰਦ ਕਰ ਦੇਣੇ ਆ, ਸੋਚ ਕੇ ਦੇਖੋ ਵੀ ਇੱਕ ਹਾਲ ਕੀ ਹੋਊਗਾ ਕੈਨੇਡਾ ਦਾ। ਗੱਲਾਂ ਪਤਾ ਨੀ ਕਿਹੋ ਜਿਹੀਆਂ ਕਰਦੇ ਆ, ਪਤਾ ਨੀ ਕਿੱਥੋਂ ਸੋਚ ਲਿਆਉਂਦੇ। ਦੂਜੀ ਗੱਲ ਹੈਗੀ ਆ ਜੀ ਯੁੱਧਵੀਰ, ਜਿਹੜੀ ਤੁਸੀਂ ਤਰਕਿਸ਼ ਦੀ ਗੱਲ ਕਰਦੇ ਸੀ, ਤਰਕਿਸ਼ ਜਿਹੜੇ ਲੋਕ ਆਏ ਸੀ ਉੱਧਰ ਆਪਣੇ ਯੁੱਧਵੀਰ ਜੀ, ਉਹ ਤਾਂ 1500 ਦੇ ਵਿੱਚ ਥੋੜ੍ਹੀ ਬਹੁਤ ਦੇਰ ਲਈ ਆਏ ਸੀਗੇ, ਆਪਣੇ ਸਾਲ ਦੋ ਸਾਲ ਜਾਂ ਵੱਧ ਤੋਂ ਵੱਧ 5 ਸਾਲ ਇਹਨਾਂ 'ਚ ਆਏ, ਜਿਹੜੇ ਇੱਕ ਦੋ ਲੜਾਈਆਂ ਕਰਕੇ ਮੁੜ ਗਏ ਜੀ ਲੁੱਟ ਲੁੱਟ ਕੇ। ਮੇਨ ਤਾਂ ਮੰਗੋਲੀਅਨ ਸੀਗੇ ਜੀ, ਤੇ ਇਮਰਾਨ ਖਾਨ ਸਾਹਿਬ ਕਹਿ ਰਹੇ ਹੈ ਕਿ ਪਾਕਿਸਤਾਨੀ ਤੁਹਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੈ ਜੀ, ਕਿਉਂਕਿ ਤੁਸੀਂ 600 ਸਾਲ ਇੰਡੀਆ 'ਤੇ ਰਾਜ ਕੀਤਾ। ਜੇ ਇਕੱਲੇ ਤੁਰਕਿਸ਼ 600 ਸਾਲ ਕਰਕੇ ਫਿਰ ਮੰਗੋਲੀਅਨ ਆਏ ਆ, ਹੋਰ ਇੱਧਰੋਂ ਉੱਧਰੋਂ ਆਏ ਆ ਜੀ, ਫਿਰ ਉਹ ਡੱਚ ਟੁੱਚ ਵੀ ਆਏ ਆ, ਫਿਰ ਉਹ ਕਿਹੜੇ ਵੇਲੇ ਕਰ ਗਏ ਰਾਜ? ਇੱਕ ਤਾਂ ਇਹਨਾਂ ਦੀ ਨੌਲੇਜ ਦੇਖੋ ਜੀ, ਜਰਮਨੀ ਦੇ ਨਾਲ ਤਾਂ ਜਪਾਨ ਦੀ ਇਹਨਾਂ ਨੇ ਹਾਦਰ ਲਾਸ, ਇਹਨਾਂ ਨੇ ਕਹਿਤਾ ਵੀ ਬਾਉਂਡਰੀ ਰਲਦੀ ਆ ਜੀ, ਇਹ ਇਹਨਾਂ ਦੀ ਨੌਲੇਜ ਆ ਜੀ। ਤੇ ਜੇ ਉਹਨਾਂ ਨੂੰ ਇਹ ਕਹਿ ਕੇ ਖੁਸ਼ ਕਰ ਰਹੇ ਆ ਵੀ ਸਾਡੇ ਪਾਕਿਸਤਾਨੀ ਬਹੁਤ ਜ਼ਿਆਦਾ ਖੁਸ਼ ਆ ਵੀ ਤੁਸੀਂ 600 ਸਾਲ ਰਾਜ ਕੀਤਾ, ਉਸ ਟਾਈਮ ਤਾਂ ਪਾਕਿਸਤਾਨ ਹੈ ਨਹੀਂ, ਉਸ ਟਾਈਮ ਤਾਂ ਸਾਰਾ ਇੰਡੀਆ ਹੀ, ਫਿਰ ਤਾਂ ਬਹੁਤ ਸ਼ਰਮ ਆਉਣੀ ਚਾਹੀਦੀ ਆ ਵੀ ਤੁਸੀਂ ਸਾਡੇ 'ਤੇ ਕੀਤਾ ਗਾ 600 ਸਾਲ ਰਾਜ, ਕਿਉਂਕਿ ਇਹ ਤਾਂ ਹੈ ਹੀ ਨਹੀਂ ਸੀਗੇ ਉਸ ਟਾਈਮ। ਅਤੇ ਤੀਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਇੱਕ ਡੈਬੀ ਅਬਰਾਹਮ ਬਾਰੇ ਯਾਨੀ ਕਿ ਥੋੜ੍ਹਾ ਡਿਟੇਲ 'ਚ ਦੱਸਿਓ ਜੀ, ਕਿ ਜਿੱਥੋਂ ਤੱਕ ਮੈਨੂੰ ਨੌਲੇਜ ਆ ਜਿਹੜਾ UK ਨੈਸ਼ਨਲਸ ਹੈ ਉਹਨਾਂ ਵਾਸਤੇ ਤਾਂ ਵੀਜ਼ਾ ਔਨ ਅਰਾਈਵਲ ਹੈ ਹੀ ਨਹੀਂ ਇੰਡੀਆ ਦੇ ਵਿੱਚ, ਜਿਸ ਤਰ੍ਹਾਂ ਕੈਨੇਡਾ ਲਈ ਹੈਗਾ, ਤੇ UK ਲਈ ਤਾਂ ਹੈ ਹੀ ਨੀਗਾ, ਤੇ ਉਹ ਜਿਹੜਾ ਵੀਜ਼ਾ ਔਨ ਅਰਾਈਵਲ ਲੈ ਕੇ ਚਲੇ ਗਏ ਆ, ਜਾਂ ਉਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਆ ਜਾਂ ਕੀ ਆ, ਇਹਦੇ ਬਾਰੇ ਦੱਸਿਓ ਜੀ। ਬਾਕੀ ਉਹ ਇੰਡੀਆ ਦਾ ਹੱਕ ਹੈ, ਉਹ ਬਿਲਕੁਲ ਰੋਕ ਸਕਦੇ ਆ, ਉਹਨੇ ਕਿ ਜੇ ਉਹ ਇੰਡੀਆ ਦੇ ਖਿਲਾਫ਼ ਕੋਈ ਗੱਲ ਕਰਦਾ, ਕੋਈ ਹੇਟ ਦੀ ਗੱਲ ਕਰਦਾ ਜਾਂ ਕੋਈ ਕੁਛ ਵੀ ਕੰਟਰੀ ਦੇ ਖਿਲਾਫ਼ ਗੱਲ ਕਰੋਗੇ, ਉਹਨਾਂ ਦੀ ਮਰਜ਼ੀ ਹੈ, ਕੱਪੜੇ ਲਾ ਲੈਂਦੇ ਆ ਇਹ, ਇੱਥੇ ਨੰਗੇ ਕਰ ਦਿੰਦੇ ਆ ਅੜਕੇ ਪ੍ਰਧਾਨ ਮੰਤਰੀ ਤੱਕ ਦੇ ਬੰਦੇ ਨੂੰ, ਤੇ ਉਹ ਅੜਕੇ ਮੋੜ ਵੀ ਨਹੀਂ ਸਕਦੇ। ਬਿਲਕੁਲ ਸਹੀ ਕੀਤਾ ਉਹਨਾਂ ਨੇ, ਉਹਨਾਂ ਨੂੰ ਮੋੜਨਾ ਚਾਹੀਦਾ। ਬਾਕੀ ਜਿਹੜੇ ਪੈਂਦੇ ਆ ਉੱਥੇ ਸਟੇਡੀਅਮ ਡਿੱਗ ਪੈਂਦੇ ਆ। ਮੈਂ ਤਾਂ ਕਹਿੰਦਾ ਜਿਹੜੇ ਇੰਡੀਆ ਦਾ ਹੇਟ ਕਰਦੇ ਆ ਜਦੋਂ ਸਟੇਡੀਅਮ ਡਿੱਗਣ ਸਭ ਤੋਂ ਪਹਿਲਾਂ ਇਹੋ ਜਿਹੇ ਬੰਦੇ ਥੱਲੇ ਆਉਣੇ ਚਾਹੀਦੇ ਆ ਜੀ ਸਟੇਡੀਅਮ ਦੇ।
ਨਹੀਂ ਨਹੀਂ ਆਪਾਂ ਕਿਸੇ ਬਾਰੇ ਕੋਈ ਮਾੜੀ ਗੱਲ ਨਹੀਂ ਕਰੀ, ਹਰੇਕ ਲਈ ਚੜ੍ਹਦੀ ਕਲਾ, ਹਰੇਕ ਲਈ
ਬਿਲਕੁਲ ਥੱਲੇ ਆਉਣੇ ਚਾਹੀਦੇ ਆ।
ਨਹੀਂ 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 ਓਕੇ ਓਕੇ ਆਪਾਂ ਹਰੇਕ ਲਈ ਚੜ੍ਹਦੀ ਕਲਾ ਸਰ, ਹਰੇਕ ਲਈ ਚੜ੍ਹਦੀ ਕਲਾ, ਔਰ ਹਰੇਕ ਲਈ ਆਪਾਂ ਬਲੈਸਿੰਗ ਦੀ ਗੱਲ ਕਰਨੀ ਹੈ। ਔਰ ਦੂਸਰੀ ਚੀਜ਼ ਇਹ ਹੈਗੀ ਆ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਸਾਡੇ ਵਾਈ ਮੀਡੀਆ ਲਈ ਬੜਾ ਵੱਡਾ ਚੈਲੇਂਜ ਸੀਗਾ ਅੱਜ ਤੋਂ 15-20 ਸਾਲ ਪਹਿਲਾਂ। ਇੱਥੇ ਕੈਨੇਡਾ 'ਚ ਮੈਂ ਇੱਕ ਚੀਜ਼ ਨੋਟਿਸ ਕੀਤੀ ਸੀਗੀ ਕਿ ਚਾਹੇ ਤੁਸੀਂ ਆਮ ਗੱਲ ਕਰ ਲਓ ਚਾਹੇ ਤੁਸੀਂ ਮੀਡੀਆ 'ਚ ਗੱਲ ਕਰ ਲਓ, ਇੱਥੇ ਤਾਂ ਚੱਕ ਦੇ ਇੰਡੀਆ ਗਾਣਾ ਲਾ ਦਿਓ ਤਾਂ ਉਹ ਗੁਨਾਹ ਹੋ ਜਾਂਦਾ ਸੀ। ਇੰਡੀਆ ਦੀ ਕੋਈ ਚੰਗੀ ਗੱਲ ਇੱਥੇ ਕਰ ਲਓ, ਮੀਡੀਆ 'ਤੇ ਕਰ ਲਓ, ਕਿਤੇ ਕਰ ਲਓ, ਕਈ ਲੋਕਾਂ ਨੂੰ ਟ੍ਰਬਲ ਹੋ ਜਾਂਦੀ ਸੀਗੀ ਕਿ ਜੀ ਇੰਡੀਆ ਦੀ ਗੱਲ ਚੰਗੀ ਕਹੀ ਤਾਂ ਕਹੀ ਕਿਉਂ। ਸਰ ਅਸੀਂ ਵੀ ਕਹਿੰਦੇ ਹਾਂ ਇੰਡੀਆ ਦੀ ਹਰ ਮਾੜੀ ਗੱਲ ਨੂੰ, ਅੱਜ ਹੀ ਅਸੀਂ ਦੇ ਕੇ ਹਟੇ ਉੱਥੇ ਇੱਕ MLA ਜਿਹੜਾ ਉਹਦੇ ਬਾਰੇ ਖਬਰ ਦਿੱਤੀ ਹੈ ਕਿ ਕੀ ਕਰ ਰਿਹਾ ਉੱਥੇ MLA, ਉਹ ਰੇਪ ਦੇ ਚਾਰਜਿਸ ਉਹਦੇ ਖਿਲਾਫ ਲੱਗੇ ਨੇ, ਅੱਜ ਹੀ ਖਬਰ ਦਿੱਤੀ ਹੈ ਨਾ। ਇੰਡੀਆ ਦੇ ਵਿੱਚ ਬਹੁਤ ਖਰਾਬੀਆਂ ਨੇ, ਬਹੁਤ ਖਰਾਬੀਆਂ ਨੇ ਇੰਡੀਆ ਦੇ ਵਿੱਚ, ਪਰ ਜੇ ਕੋਈ ਚੰਗੀ ਚੀਜ਼ ਆ ਉੱਥੇ ਕੋਈ ਸਟੇਡੀਅਮ ਬਣ ਰਿਹਾ ਅਸੀਂ ਉਹਨੂੰ ਚੰਗੀ ਕਿਉਂ ਨਹੀਂ ਕਹਿ ਸਕਦੇ? ਜੇ ਕੋਈ ਸਟੇਡੀਅਮ ਬਣ ਰਿਹਾ ਕੋਈ ਚੰਗੀ ਚੀਜ਼ ਆ ਆਪਾਂ ਉਹਨੂੰ ਚੰਗੀ ਨਾ ਕਹੀਏ? ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੱਲ ਨੂੰ ਮੈਂ ਬਾਹਰ ਜਾ ਕੇ ਕਹਾਂ ਜੀ ਮੈਨੂੰ ਕੋਈ ਪੁੱਛੇਗਾ ਜੀ ਹਾਂਜੀ ਤੂੰ ਕੌਣ ਆ, ਮੈਂ ਬਿਲਕੁਲ ਮੈਂ ਕੈਨੇਡੀਅਨ ਸਿਟੀਜ਼ਨ ਆ, ਮੈਂ ਕਹਾਂਗਾ ਅਸੀਂ ਸਭ ਤੋਂ ਪਹਿਲਾਂ ਇਹੀ ਕਹਿੰਦੇ ਯੈਸ ਵੀ ਆਰ ਕੈਨੇਡੀਅਨ, ਅਸੀਂ ਕੈਨੇਡਾ ਜ਼ਿੰਦਾਬਾਦ, ਅਸੀਂ ਰੋਜ਼ ਕਹਿੰਦੇ ਹਾਂ ਕੈਨੇਡਾ ਡੇ ਸੈਲੀਬ੍ਰੇਟ ਵੀ ਕਰਦੇ ਹਾਂ ਕੈਨੇਡਾ ਜ਼ਿੰਦਾਬਾਦ ਕਰਾਂਗੇ ਅਸੀਂ, ਸਾਡੇ ਲਈ ਤਾਂ ਅਮਰੀਕਾ ਵੀ ਜ਼ਿੰਦਾਬਾਦ ਹੈ ਭਾਈ, ਸਾਡੀ ਇਕੋਨਮੀ ਉਹਦੇ ਨਾਲ ਜੁੜੀ ਹੈ। ਜਿਹੜਾ ਡੈਮੋਕ੍ਰੈਟਿਕ ਇਲੈਕਟਡ ਪ੍ਰੈਜ਼ੀਡੈਂਟ ਆ ਮੈਂ ਉਹਦੇ ਨਾਲ ਲੱਖ ਇਖਤਲਾਫ ਹੋ ਸਕਦੇ ਨੇ, ਪਰ ਮੈਂ ਉਹਨੂੰ ਬਿਲਕੁਲ ਰਿਸਪੈਕਟ ਦਵਾਂਗਾ, ਮੈਂ ਕਦੇ ਵੀ ਡਿਸਰਿਸਪੈਕਟਫੁਲ ਨਹੀਂ ਹੋ ਸਕਦਾ ਅਮਰੀਕਾ ਵਾਸਤੇ। ਕਿਉਂ ਹੋਵਾਂ ਸਰ? ਸਾਡੀ ਇਕੋਨਮੀ ਸਾਰੇ ਕੁਛ ਉਹਦੇ ਨਾਲ ਅਮਰੀਕਾ ਦੇ ਨਾਲ ਚੱਲ ਰਹੀ ਹੈ, ਡੈਮੋਕ੍ਰੈਟਿਕ ਇਲੈਕਟਡ ਪ੍ਰੈਜ਼ੀਡੈਂਟ ਆ ਉਹ, ਵੀ ਹੈਵ ਟੂ ਬੀ ਰਿਸਪੈਕਟਫੁਲ ਟੂ ਅ ਡੈਮੋਕ੍ਰੈਟਿਕ ਇਲੈਕਟਡ ਪ੍ਰੈਜ਼ੀਡੈਂਟ। ਸਾਡੇ ਲਈ ਤਾਂ ਅਮਰੀਕਾ ਵੀ ਭਾਈ ਜ਼ਿੰਦਾਬਾਦ ਹੈ, ਅਸੀਂ ਕਦੇ ਅਮਰੀਕਾ ਦੀ ਖੈਰ ਮੰਗਾਂ, ਹਮੇਸ਼ਾ ਅਸੀਂ ਦੁਆ ਕਰਾਂਗੇ ਉਹਨਾਂ ਵਾਸਤੇ। ਔਰ ਸਾਡੀ ਰਵਾਇਤ ਰਹੀ ਹੈ ਡੇ 1 ਤੋਂ ਕਿ ਹਰ ਵਾਰ 9/11 ਜਦੋਂ ਵੀ ਸਪਟੈਂਬਰ 11 ਆਉਂਦਾ ਅਸੀਂ ਇੱਕ ਮਿੰਟ ਦਾ ਮੌਨ ਜ਼ਰੂਰ ਰੱਖਦੇ ਹਾਂ, ਜਦੋਂ ਵੀ 9/11 ਆਉਂਦਾ ਅਸੀਂ ਹਰ ਸਪਟੈਂਬਰ 'ਚ ਇੱਕ ਮਿੰਟ ਸ਼ਾਂਤੀ ਉਹਨਾਂ ਲੋਕਾਂ ਲਈ। ਅਸੀਂ ਕਦੇ ਇਹੋ ਜਿਹੀ ਬੇਵਕੂਫੀ ਵਾਲੀ ਗੱਲ ਨਹੀਂ ਕਰਾਂਗੇ ਜੀ 9/11 ਨੇ ਅਮਰੀਕਾ ਨੇ ਖੁਦ ਕਰਾਇਆ, ਕਿਉਂ ਇਹ ਬਿਲਕੁਲ ਐਬਸੋਲੂਟ ਰਬਿਸ਼, ਐਬਸੋਲੂਟ ਨੌਨਸੈਂਸ, ਆਈ ਵਾਂਟ ਟੂ ਪੁੱਟ ਦੈਟ ਔਨ ਰੈਕੋਰਡ ਟੂਡੇ, ਐਬਸੋਲੂਟ ਰਬਿਸ਼, ਐਬਸੋਲੂਟ ਨੌਨਸੈਂਸ। ਅਮਰੀਕਾ ਸਾਡੇ ਲਈ ਬਹੁਤ ਰਿਸਪੈਕਟਡ ਕੰਟਰੀ ਆ, ਮੈਂ ਕਹਿੰਦਾ ਜੀ ਜੇ ਅਮਰੀਕਾ ਸਾਡੇ ਕੈਨੇਡਾ ਦੇ ਨਾਲ ਹੁੰਦਾ, ਸੋਰੀ ਇੰਡੀਆ ਦੇ ਨਾਲ ਹੁੰਦਾ, ਹੋ ਸਕਦਾ ਸਾਨੂੰ ਇੱਥੇ ਆਉਣਾ ਨਾ ਪੈਂਦਾ। ਅਮਰੀਕਾ ਔਰ ਕੈਨੇਡਾ ਦੀ ਜੋ ਦੋਸਤੀ ਹੈ ਲੋਕ ਤਾਂ ਇਸ ਤੋਂ ਜੈਲਸ ਹੁੰਦੇ ਨੇ, ਸੋ ਅਸੀਂ ਬਿਲਕੁਲ ਸਾਨੂੰ, ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਮੇਰੇ ਲੱਖ ਤੇ ਇਖਤਲਾਫ ਹੋ ਸਕਦੇ ਨੇ, ਮੈਂ ਟਰੰਪ ਸਾਹਿਬ ਦੀ ਪੋਲਿਸੀਜ਼ ਨਾਲ ਐਗਰੀ ਕਰਾਂ ਡਿਸਐਗਰੀ ਕਰਾਂ, ਇਜ਼ ਅ ਡੈਮੋਕ੍ਰੈਟਿਕ ਇਲੈਕਟਡ ਪ੍ਰੈਜ਼ੀਡੈਂਟ, ਆਈ ਕੈਨ ਡਿਸਐਗਰੀ ਵਿਦ ਹਿਮ ਮੈਨੀ ਔਨ ਮੈਨੀ ਥਿੰਗਸ, ਬਟ ਰਿਸਪੈਕਟ ਦੇ ਵਿੱਚ ਕਦੇ ਕੋਈ ਕਮੀ ਨਹੀਂ ਆਏਗੀ। ਔਰ ਅਸੀਂ ਅਮਰੀਕਾ ਲਈ ਦੁਆ ਕਰਾਂਗੇ, ਅਮਰੀਕਾ ਦੇ ਕੋਈ ਵਿਪਤਾ ਆਏਗੀ ਸਾਨੂੰ ਕੈਨੇਡੀਅਨਸ ਨੂੰ ਨਾਲ ਖੜਨਾ ਚਾਹੀਦਾ, ਕਦੇ ਅਮਰੀਕਾ ਦੇ ਕੋਈ ਟ੍ਰਬਲ ਆਵੇ, ਅਮਰੀਕਨ ਸਿਟੀਜ਼ਨ 'ਚ ਟ੍ਰਬਲ ਆਵੇ, ਅਸੀਂ ਨਾਲ ਖੜੇ ਹੋਈਏ ਉਹਨਾਂ ਦੇ। ਐਬਸੋਲੂਟ ਨੌਨਸੈਂਸ ਐਂਡ ਰਬਿਸ਼ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਸਾਰੀਆਂ, ਜਿਸ ਦੇਸ਼ ਦੇ ਉੱਤੇ ਆ ਕੇ ਖਾਂਦੇ ਹਾਂ ਉਹਨਾਂ ਦੇਸ਼ ਲਈ ਅਸੀਂ ਐਸੀਆਂ ਗੱਲਾਂ ਕਰਦੇ ਹਾਂ ਅਮਰੀਕਨਸ ਲਈ, ਐਬਸੋਲੂਟ ਨੌਨਸੈਂਸ ਐਂਡ ਰਬਿਸ਼। ਸਾਨੂੰ ਉਹਨਾਂ ਦੀ ਦੁਆ ਕਰਨੀ ਚਾਹੀਦੀ ਹੈ ਕਿ ਯੈਸ, ਨਹੀਂ ਤਾਂ ਫਿਰ ਚਲੇ ਜਾਈਏ ਅਸੀਂ ਵਾਪਸ ਉਹਨਾਂ ਮੁਲਕਾਂ ਤੋਂ ਜਿੱਥੋਂ ਅਸੀਂ ਆਏ ਹੈਗੇ ਹਾਂ। ਵੀ ਸ਼ੁੱਡ ਪੁੱਟ ਦਿਸ ਔਨ ਰੈਕੋਰਡ, ਇਹ 770 ਚੈਨਲ ਅਮਰੀਕਾ ਤੋਂ ਚੱਲਦਾ ਹੈ, ਇੱਥੋਂ ਅਸੀਂ ਰੋਟੀ ਖਾਂਦੇ ਹਾਂ, ਸਾਡੀ ਰੋਜ਼ੀ ਰੋਟੀ ਇਹਦੇ ਨਾਲ ਜੁੜੀ ਹੈ, ਅਸੀਂ ਸਲੂਟ ਕਰਦੇ ਹਾਂ ਅਮਰੀਕਾ ਨੂੰ, ਅਸੀਂ ਸਲੂਟ ਕਰਦੇ ਹਾਂ 770 ਨੂੰ, ਅਸੀਂ ਸਲੂਟ ਕਰਦੇ ਹਾਂ ਉਹਨਾਂ ਲੋਕਾਂ ਨੂੰ, ਠੀਕ ਹੈ, ਜਿਹਨਾਂ ਨੇ ਇਹ ਸਾਰੀ ਗੱਲ ਕੀਤੀ ਹੈ। ਐਬਸੋਲੂਟਲੀ ਵੀ ਮਸਟ ਮੇਕ ਸ਼ੋਰ ਕਿ ਅਸੀਂ ਅਮਰੀਕਾ ਦੀ ਰਿਸਪੈਕਟ ਕਰੀਏ, ਅਸੀਂ ਕੈਨੇਡਾ ਦੀ ਸਾਡੀ ਇੱਥੇ ਰਿਸਪੈਕਟ ਕਰੀਏ। ਜ਼ਿੰਦਾਬਾਦ ਅਮਰੀਕਾ, ਅਮਰੀਕਾ ਹੱਸਦਾ ਵੱਸਦਾ ਰਹੇ, ਜ਼ਿੰਦਾਬਾਦ ਕੈਨੇਡਾ, ਕੈਨੇਡਾ ਇਸੇ ਤਰ੍ਹਾਂ ਹੱਸਦਾ ਵੱਸਦਾ ਰਹੇ, ਇਹ ਸਾਨੂੰ ਜ਼ਰੂਰ ਇਹ ਕਰਨਾ। ਔਰ ਹਾਂ, ਜਿਹਨਾਂ ਮੁਲਕਾਂ ਤੋਂ ਅਸੀਂ ਆਏ ਹਾਂ, ਵੀ ਮਸਟ ਟੇਕ ਪ੍ਰਾਈਡ ਇਨ ਦੈਟ, ਜੇ ਅਸੀਂ ਬੰਗਲਾਦੇਸ਼ ਤੋਂ ਆਏ ਹਾਂ, ਪਾਕਿਸਤਾਨ ਤੋਂ ਆਏ ਹਾਂ, ਇੰਡੀਆ ਤੋਂ ਆਏ, ਵੀ ਮਸਟ ਟੇਕ ਪ੍ਰਾਈਡ ਕਿ ਠੀਕ ਹੈ ਜੀ ਸਾਡਾ ਹੈਰੀਟੇਜ ਆ। ਮੈਂ ਜਾ ਕੇ ਕਹਾਂ ਮੈਨੂੰ ਕੋਈ ਪੁੱਛੇ ਜੀ ਤੁਸੀਂ ਕੌਣ ਹੋ, ਮੈਂ ਕਹਾਂ ਜੀ ਮੈਂ ਅਮਰੀਕਨ ਹਾਂ, ਉਹ ਕਹਿਣਾ ਅਮਰੀਕਨ ਦਾ ਮੈਨੂੰ ਪਤਾ ਲੱਗ ਗਿਆ ਤੂੰ ਹੈਗਾ ਆ, ਹੈ ਕੌਣ, ਕਿੱਥੋਂ ਆਇਆ ਓਰੀਜਨਲੀ, ਫਿਰ ਦੱਸਣਾ ਹੀ ਪਏਗਾ ਇੰਡੀਆ ਤੋਂ ਆਏ ਹਾਂ, ਤਾਂ ਫਿਰ ਗਾਲਾਂ ਕੱਢ ਕੇ ਦੱਸਾਂਗੇ ਕਿ ਕਿੱਥੋਂ ਆਏ ਹਾਂ, ਫਿਰ ਗਾਲਾਂ ਕੱਢ ਕੇ ਥੋੜ੍ਹੀ ਦੱਸਾਂਗੇ ਵੀ ਕਿਹੜੀ ਜਗ੍ਹਾ ਤੋਂ ਆਏ ਹਾਂ। ਹਾਂਜੀ ਤੁਸੀਂ ਆਉਂਦੇ ਹੋ ਜਸਵੀਰ ਜੀ, ਹਾਂਜੀ ਜਸਵੀਰ ਸਾਹਿਬ ਤੁਸੀਂ ਆਉਂਦੇ ਹੋ ਜੀ, ਗੋ ਹੈਡ। ਹੈਲੋ, ਓਕੇ ਜੀ, ਠੀਕ, ਹੋਲਡ ਕਰਨਾ ਜੀ। ਹਾਂਜੀ ਜਸਵੀਰ ਜੀ ਤੁਸੀਂ ਵੀ ਹੋਲਡ ਕਰ ਲੈਣਾ, ਭੁਪਿੰਦਰ ਅਟਵਾਲ ਸਾਹਿਬ ਤੁਸੀਂ ਵੀ ਹੋਲਡ ਕਰ ਲੈਣਾ, ਹਰਪਾਲ ਸਿੰਘ ਜੀ ਤੁਸੀਂ ਵੀ ਹੋਲਡ ਕਰੋ ਜੀ, ਸਾਰੇ ਕਾਲਰ ਰਿਕੁਐਸਟ ਹੈ ਕਿ ਲਾਈਨਸ ਹੋਲਡ ਕਰ ਲੈਣਾ, ਸਾਡੇ ਗੈਸਟ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ। ਪਹਿਲਾਂ ਸੋਰੀ, ਅਸੀਂ ਗੈਸਟ ਨੂੰ ਲੈ ਲਈਏ, ਗੱਲ ਅੱਜ ਥੋੜ੍ਹੀ ਟੋਪਿਕ ਲੰਬਾ ਹੋ ਗਿਆ। ਹਾਂਜੀ ਅਸੀਂ ਸਿਰਫ 30 ਸੈਕਿੰਡ ਦੀ ਇੱਕ ਰਿਕਾਰਡਡ ਬ੍ਰੇਕ ਲਵਾਂਗੇ, ਔਰ ਉਸਦੇ ਫੌਰਨ ਬਾਅਦ ਅਸੀਂ ਆਪਣੇ ਗੈਸਟ ਜਿਹੜੇ ਨੇ ਉਹਨਾਂ ਨੂੰ ਔਨ ਦੀ ਏਅਰ ਕਰਨ ਜਾ ਰਹੇ ਹਾਂ।
ਹਮ ਬਤਾਨਾ ਚਾਹਤੇ ਇਸ ਵਕਤ ਹਮਾਰੇ ਸਾਥ ਜੁੜੇ ਹੋਏ ਹੈ ਲਵਜੀਤ ਜੀ ਫ੍ਰੋਮ ਟੈਕ ਸਪਿਰਿਟ, ਵੈਲਕਮ ਟੂ ਦਾ ਸ਼ੋਅ ਲਵਜੀਤ ਜੀ।
ਥੈਂਕ ਯੂ ਜੀ ਮੈਨ ਜੀ, ਹੋਰ ਜੀ ਕੀ ਹਾਲ ਚਾਲ ਜੀ?
ਬਿਲਕੁਲ ਠੀਕ ਠਾਕ ਲਵਜੀਤ ਜੀ,
ਸਾਡੇ ਕੋਲ ਸਿਕਿਉਰਿਟੀ ਕੈਮਰੇ ਦਾ ਸਪੈਸ਼ਲ ਪੈਕੇਜ ਲੈ ਕੇ ਆਏ ਹਾਂ ਅਸੀਂ, ਜਿਹੜਾ ਕਿ 1500 ਦਾ ਪੈਕੇਜ ਸੀਗਾ, 5 ਮੈਗਾਪਿਕਸਲ ਦਾ 4 ਕੈਮਰੇ, ਉਹ ਸਿਰਫ ਤੇ ਸਿਰਫ 1099 ਵਿੱਚ ਲਗਾ, ਇਹ ਸਿਰਫ ਇਹ ਡੀਲ ਸਿਰਫ ਇਸ ਵੀਕਐਂਡ ਤੱਕ ਹੈ, ਜਿਨ੍ਹਾਂ ਨੇ ਇਹਨਾਂ ਰਜਿਸਟਰ ਕਰਾ ਤਾ ਸਿਰਫ ਉਹਨਾਂ ਨੂੰ ਹੀ ਮਿਲੇਗੀ, ਉਸ ਤੋਂ ਬਾਅਦ ਇਹ ਪ੍ਰਾਈਸ ਫਿਰ ਦੁਬਾਰਾ 1500 ਦੇ ਹੋ ਜਾਏਗਾ, ਤੇ ਇਸ ਤੋਂ ਬਿਨਾਂ ਜੀ ਇਹਨਾਂ ਦੀ ਇਸਦੀ ਬੁਕਿੰਗ ਕਰਾਉਣ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ ਜੀ 905-621-4100, 905-621-4100, ਤੇ ਸਾਡੇ ਸਟੋਰ ਦਾ ਐਡਰੈਸ ਹੈਗਾ ਜੀ 8770 ਦਾ ਗੋ ਰੋਡ ਬਰੈਂਪਟਨ, ਮੇਨ ਇੰਟਰਸੈਕਸ਼ਨ ਹੈਗਾ ਜੀ ਗੋ ਤੇ ਕਵੀਨ ਦਾ। ਇਸ ਤੋਂ ਬਿਨਾਂ ਜੇ ਕਿਸੇ ਨੇ ਵੀ ਜੀ ਟੀਵੀ ਵਾਲ ਮਾਊਂਟਿੰਗ ਕਰਾਉਣੀ ਆ, ਉਸ ਤੇ ਉਸਦੀ ਵੀ ਪ੍ਰੋਫੈਸ਼ਨਲ ਸਰਵਿਸ ਦਿੰਦੇ ਹਾਂ, ਜੇ ਕਿਸੇ ਨੇ ਇਹਦੇ ਲਈ ਵੀ ਕੋਈ ਜਾਣਕਾਰੀ ਲੈਣੀ ਤੁਹਾਨੂੰ ਕਾਲ ਕਰ ਸਕਦੇ ਨੇ, ਹੋਮ ਥੀਏਟਰ ਇੰਸਟਾਲ ਕਰਾਉਣਾ ਉਹ ਵੀ ਕਰਦੇ ਹਾਂ ਜੀ, ਨੈਟਵਰਕਿੰਗ ਕਰਾਉਣੀ ਕਿਸੇ ਨੇ ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਦੇ ਵਿੱਚ, ਉਸਦੇ ਲਈ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈਗਾ ਜੀ 905-621-4100, 905-621-4100। ਤੇ ਇਸ ਤੋਂ ਬਿਨਾਂ ਜੀ ਜੇ ਕੋਈ ਟੀਵੀ ਦੇ ਵਿੱਚ, ਹਾਂਜੀ ਇਸ ਤੋਂ ਬਿਨਾਂ ਜੇ ਕੋਈ ਟੀਵੀ ਦੇ ਵਿੱਚ ਡੀਲ ਦੇਖ ਰਿਹਾ, ਤੇ ਉਸ ਤੇ ਟੀਵੀਆਂ ਦੇ ਵਿੱਚ ਸਾਡੇ ਕੋਲ ਇਸ ਟਾਈਮ 55 ਇੰਚ ਦਾ LG ਦਾ ਸਮਾਰਟ ਟੀਵੀ ਆਇਆ, ਜਿਹਦਾ ਸਪੈਸ਼ਲ ਪ੍ਰਾਈਸ ਤੇ ਹੈ ਜੀ, ਜਿਹੜਾ ਕਿ 700 ਦਾ ਟੀਵੀ ਹੈ, ਸਿਰਫ $400 ਦਾ ਦੇ ਰਹੇ ਹਾਂ, 4K ਸਮਾਰਟ ਟੀਵੀ। ਜੇ ਕਿਸੇ ਨੇ ਇਹਨਾਂ ਦਾ ਫਾਇਦਾ ਉਠਾਉਣਾ ਇਸ ਡੀਲ ਦਾ, ਤੇ ਸਾਡੇ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ, ਸਾਡੇ ਸਟੋਰ ਦਾ ਐਡਰੈਸ ਹੈਗਾ ਜੀ 8770 ਦਾ ਗੋ ਰੋਡ ਬਰੈਂਪਟਨ, ਤੇ ਫੋਨ ਨੰਬਰ ਹੈਗਾ ਜੀ 905-621-4100। ਤੇ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰਕੇ ਹੋਰ ਵੀ ਪ੍ਰਾਈਸਿਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਜੇ ਕਿਸੇ ਨੇ ਹੋਰ ਸਾਈਜ਼ ਦਾ ਟੀਵੀ ਦੇਖਣਾ ਜਾਂ ਸਾਊਂਡ ਬਾਰ ਵਗੈਰਾ ਦੇਖ ਰਿਹਾ, ਹੋਮ ਥੀਏਟਰ ਦੇਖ ਰਿਹਾ, ਤੇ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ। ਸਾਡੀ ਵੈਬਸਾਈਟ ਦਾ ਐਡਰੈਸ ਹੈਗਾ ਜੀ www.techspirit.ca।
जी बिल्कुल जी बिल्कुल, हमारे लिस्टनर्स को बताना चाहते हैं टेक स्पिरिट हमारे सेगमेंट के मेन स्पॉन्सर हैं, जब इलेक्ट्रॉनिक्स के लिए सिक्योरिटी कैमरास के लिए टेक स्पिरिट पर आपने जाना है, गोर एंड क्वीन की इंटरसेक्शन पर लवजीत जी या फिर सुखदीप जी को कर सकते हैं कॉल 905-621-4100 पर, 905-621-4100 पर। थैंक यू लवजीत जी फॉर बींग ऑन द शो, वी विश यू ऑल द वेरी बेस्ट।
ਕੀ ਹੈ ਜਦੋਂ ਕੋਰ ਦੇਖੀ ਜਾਂਦੀ ਹੈ ਕੋਰ ਇਨਫਲੇਸ਼ਨ ਨੂੰ ਜਿਹੜੇ ਟੈਂਪਰੇਰੀ ਫੈਕਟਰ ਹੁੰਦੇ ਨੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਟੈਂਪਰੇਰੀ ਫੈਕਟਰ 'ਚ ਆ ਜਾਂਦੇ ਨੇ ਸੋ ਬਾਕੀ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਸੋ ਸਾਡੀ ਕੋਰ ਜਿਹੜੀ ਇਨਫਲੇਸ਼ਨ ਰਹੀ ਹੈ ਉਹ 2.03 ਹੈ ਬਲਕਿ ਉਹ ਘਟੀ ਹੈ ਦਸੰਬਰ 'ਚੋਂ 2.07 ਸੀਗੀ ਹੁਣ 2.03 ਰਹਿ ਗਈ ਹੈ ਸੋ ਆਲਮੋਸਟ 2% ਹੈ ਸੋ ਇਹਦੀ ਵਜ੍ਹਾ ਨਾਲ ਇੰਟਰਸਟ ਰੇਟ 'ਤੇ ਕੋਈ ਮਤਲਬ ਨਹੀਂ ਹੈ ਬਾਕੀ ਇਕੋਨਮੀ ਦੀ ਵਜ੍ਹਾ ਨਾਲ ਹੋ ਸਕਦਾ ਜੋ ਵੀ ਹੋਏਗਾ
ਹਾਂ ਬਿਲਕੁਲ ਠੀਕ ਹੈ ਜੀ ਮੇਰਾ ਵੀ ਇਹ ਵਿਚਾਰ ਹੈ ਤਾਂ ਕੋਈ ਫਰਕ ਪੈਣ ਵਾਲਾ ਹੈ ਨਹੀਂ ਵੈਸੇ ਪਹਿਲੇ ਵੀ ਜਿਹੜੇ ਰਿਪੋਰਟ ਆਈ ਸੀ ਪਿੱਛੇ ਜਿਹੜੇ ਵੈਲਦੀ ਇੰਟੈਰੀਅਨਸ ਹੈਗੇ ਨੇ ਉਹ ਉਹਨਾਂ ਦੀ ਉਹ ਉਹਨਾਂ ਅਨਮੈਨੇਜੇਬਲ ਹੋ ਗਿਆ ਉਹਨਾਂ ਦਾ ਫਾਈਨੈਂਸ ਜਿਹੜੀ ਇੰਟੈਰੀਅਰ ਦੇ ਅੰਦਰ ਜਿਹੜੀ ਗਰੋਥ ਹੋਈ ਹੈ ਇਨਕਮ ਦੀ ਉਹ 5.5% ਹੋਈ ਹੈ 2019 ਦੇ ਅੰਦਰ ਜਦਕਿ ਉਹਨਾਂ ਦੇ ਖਰਚੇ ਹਾਊਸ ਹੋਲਡ ਐਕਸਪੈਂਸਿਸ ਜਿਹੜੇ ਵਧੇ ਨੇ ਉਹ 6.4 ਵੈਸੇ ਹੀ ਨੈਗੇਟਿਵ ਚੱਲ ਰਹੇ ਨੇ ਥੋੜ੍ਹੀ ਜਿਹੀ ਗਰੋਥ ਨਾਲ ਕੀ ਫਰਕ ਪੈ ਜਾਣਾ
ਵੈਸੇ ਵੀ ਇਹ ਇਨਫਲੇਸ਼ਨ ਕੋਈ ਇਫੈਕਟ ਨਹੀਂ ਦੇਗੀ ਯੁਧਵੀਰ ਜੀ ਬਟ ਇਹ ਹੈ ਕਿ ਤੁਸੀਂ ਅਮੀਰਾਂ ਦੀ ਗੱਲ ਕੀਤੀ ਹੈ ਬੀ ਸੀ 'ਚ ਤਾਂ ਉਹਨਾਂ ਨੇ ਟੈਕਸ ਵਧਾ ਦਿੱਤਾ ਜੀ ਅਮੀਰਾਂ 'ਤੇ
2,20,000 ਦੀ ਇਨਕਮ
2,20,000 ਤੋਂ ਬਾਅਦ ਉਹਨਾਂ ਨੇ ਨਵੀਂ ਬ੍ਰੈਕਟ ਹੀ ਕ੍ਰੀਏਟ ਕਰ ਦਿੱਤੀ
ਠੀਕ ਹੈ ਮੈਂ ਆਈ ਐਮ ਹੈਪੀ ਵਿਦ ਦੈਟ
ਆਈ
ਐਮ ਹੈਪੀ ਪਰ ਉਹ ਪਬਲਿਕ ਨੂੰ ਜਾਏ ਤਾਂ
ਹਾਂ ਬਿਲਕੁਲ 2,20,000 ਤੋਂ ਉੱਪਰ ਜਿਹੜੇ ਕਮਾਉਂਦੇ ਨੇ ਉਹਨਾਂ ਨੂੰ 20% ਟੈਕਸ ਕਰਨਗੇ ਹੁਣ ਤੇ ਫੈਡਰਲ ਜਿਹੜੀ ਹੈਗੀ ਹੈ ਮੇਰੇ ਖਿਆਲ 33 ਦੇ ਕਰੀਬ ਹੈ ਹਾਈਐਸਟ ਜਿਹੜੀ ਇਸ ਰੇਂਜ ਹੈਗੀ ਹੈ ਸੋ ਉਹਨਾਂ ਦਾ ਜਿਹੜਾ ਟੈਕਸ ਬਣ ਗਿਆ ਉਹ 53 ਕ੍ਰੋਸ ਕਰ ਗਿਆ
ਹਾਂ ਬਿਲਕੁਲ 15.8 ਤੋਂ ਵਧਾ ਕੇ ਉਹਨੇ 20 ਕਰਤਾ ਜੀ
ਜੀ ਜੀ ਨਹੀਂ ਨਹੀਂ 60.16
ਤੋਂ ਵਧਾ ਕੇ ਹਾਂ ਜੀ
ਜੀ
ਜੀ ਤੁਸੀਂ ਦੋਨੋਂ ਜਣੇ ਇਹਨੂੰ ਠੀਕ ਸਮਝਦੇ ਹੋ ਠੀਕ ਹੈ ਜੀ ਅੱਜ ਅੱਜ ਇੱਕ ਹੋਰ ਇੰਪੋਰਟੈਂਟ ਚੀਜ਼ ਅਸੀਂ ਅਨਾਊਂਸ ਕਰਨ ਜਾ ਰਹੇ ਹੈਗੇ ਆ ਔਰ ਪੰਕਜ ਜੀ ਮੈਨੂੰ ਆਈਡੀਆ ਹੈ ਕਿ ਤੁਸੀਂ ਰੀਅਲ ਸਟੇਟ ਦੀ ਵੀ ਜਾਣਕਾਰੀ ਕਾਫੀ ਰੱਖਦੇ ਹੋ ਤੁਹਾਡੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਵੀ ਹੈਗਾ ਔਰ ਕਾਫੀ ਸਮੇਂ ਤੋਂ ਕਿਉਂਕਿ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ ਪਰ ਮੇਨਲੀ ਮੈਨੂੰ ਪਤਾ ਹੈ ਕਿ ਤੁਹਾਡਾ ਫੋਕਸ ਫਾਈਨੈਂਸ਼ੀਅਲ ਪਲੈਨਿੰਗ ਹੈ ਬਟ ਫਾਈਨੈਂਸ਼ੀਅਲ ਪਲੈਨਿੰਗ ਦਾ ਇੱਕ ਇੰਪੋਰਟੈਂਟ ਐਸਪੈਕਟ ਜਿਹੜਾ ਦੈਟ ਇਜ਼ ਰੀਅਲ ਸਟੇਟ ਅਸੀਂ ਦੁਨੀਆ ਦੇ ਵਿੱਚ ਦੇਖ ਲਈਏ ਕਿ ਬਹੁਤ ਸਾਰੇ ਅਸੀਂ ਲੋਕਾਂ ਨੂੰ ਦੇਖਦੇ ਹਾਂ ਕਿ ਬੜੇ ਸਾਰੇ ਪੈਸੇ ਜਿਹਨਾਂ ਲੋਕਾਂ ਨੇ ਬਣਾਏ ਨੇ ਉਹਨਾਂ ਦੇ ਪੋਰਟਫੋਲੀਓ 'ਚ ਠੀਕ ਹੈ ਸਟਾਕਸ ਵੀ ਹੁੰਦੇ ਨੇ ਉਹਨਾਂ ਨੇ ਮਾਰਕੀਟ 'ਚ ਪੈਸਾ ਲਗਾਇਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਪੈਸਾ ਲਗਾ ਕੇ ਅਸੀਂ ਪੈਸੇ ਬਣਾਉਣੇ ਆ ਬਟ ਉਹਨਾਂ ਦੇ ਪੋਰਟਫੋਲੀਓ 'ਚ ਰੀਅਲ ਸਟੇਟ ਵੀ ਇੱਕ ਇੰਪੋਰਟੈਂਟ ਕੰਪੋਨੈਂਟ ਹੁੰਦਾ ਹੈ ਔਰ ਮੈਂ ਤੁਹਾਡੇ ਕੋਲੋਂ ਜ਼ਰੂਰ ਚਾਹਾਂਗਾ ਕਿ ਤੁਸੀਂ ਜ਼ਰਾ ਥੋੜ੍ਹੀ ਜਿਹੀ ਡਿਟੇਲਸ ਦਿਓ ਕਿ ਤੁਸੀਂ ਜਦੋਂ ਫਾਈਨੈਂਸ਼ੀਅਲ ਪਲੈਨਿੰਗ ਤੁਹਾਡਾ ਇੱਕ ਇੰਪੋਰਟੈਂਟ ਐਸਪੈਕਟ ਹੈ ਪੈਸੇ ਕਿੱਧਰ ਲਗਾਉਣੇ ਉਹਦੇ ਵਿੱਚ ਰੀਅਲ ਸਟੇਟ ਦਾ ਵੀ ਤੁਹਾਡੇ ਕੋਲ ਲਾਇਸੈਂਸ ਹੈ ਇਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੋ ਕਿ ਤੁਸੀਂ ਕਿਹਨਾਂ ਦੇ ਨਾਲ ਹੋ ਉਹ ਸਾਰੀ ਡਿਟੇਲ ਦਿਓ ਜ਼ਰਾ
ਜੀ ਯੁਧਵੀਰ ਜੀ ਥੈਂਕ ਯੂ ਵੈਰੀ ਮੱਚ ਪੀਕੇ ਜੀ ਦਾ ਸਾਥ ਹੈ ਸਰ ਪੀਕੇ ਜੀ ਦਾ ਆਸ਼ੀਰਵਾਦ ਹੈ ਪੀਕੇ ਜੀ ਐਕਚੁਅਲੀ ਕੀ ਹੁੰਦਾ ਸੀਗਾ ਲਾਇਸੈਂਸ ਮੇਰੇ ਕੋਲ ਬਹੁਤ ਪੁਰਾਣਾ ਮੈਂ ਕਦੇ ਯੂਜ਼ ਨਹੀਂ ਕੀਤਾ ਉਸ ਲਾਇਸੈਂਸ ਨੂੰ ਮੈਂ ਜ਼ਿਆਦਾ ਕੋਈ ਯੂਜ਼ ਨਹੀਂ ਕਰਦਾ ਸੀਗਾ ਸੋ ਹੁੰਦਾ ਕੀ ਹੈ ਜਦੋਂ ਇੱਕ ਫਾਈਨੈਂਸ਼ੀਅਲ ਪਲੈਨਿੰਗ ਦਾ ਫੈਕਟਰ ਆਉਂਦਾ ਹੈ ਤਾਂ ਉਸ ਲਈ ਸਾਨੂੰ ਡਾਇਵਰਸੀਫਿਕੇਸ਼ਨ ਕਰਨੀਆਂ ਹੁੰਦੀਆਂ ਨੇ ਸੋ ਡਾਇਵਰਸੀਫਿਕੇਸ਼ਨ 'ਚ ਕੀ ਹੁੰਦਾ ਜੀ ਮੈਨੂੰ ਹੋ ਸਕਦਾ ਮੈਂ ਸਟਾਕ ਮਾਰਕੀਟ ਜਾਣਾ ਹੋਵੇ ਹੋ ਸਕਦਾ ਫੰਡਸ 'ਚ ਜਾਣਾ ਹੋਵੇ ਹੋ ਸਕਦਾ ਸਾਨੂੰ ਰੈਜ਼ੀਡੈਂਸ਼ੀਅਲ 'ਚ ਜਾਣਾ ਹੋਵੇ ਬਹੁਤ ਸਾਰੀਆਂ ਚੀਜ਼ਾਂ ਐਵੇਂ ਹੁੰਦੀਆਂ ਨੇ ਜਿਵੇਂ ਮੈਂ ਬਹੁਤ ਸਾਰੇ ਲੋਕ ਇਸ ਵੇਲੇ ਹੋਣਗੇ ਜਿਹੜੇ ਜਿਨ੍ਹਾਂ ਨੂੰ ਮੈਂ ਐਵੇਂ ਕਰਵਾਇਆ ਵੀ ਹੈ ਕਿ ਪੈਸਾ ਜੋੜੀਏ ਡਾਊਨ ਪੇਮੈਂਟ ਜੋੜੀਏ ਉਸ ਤੋਂ ਬਾਅਦ ਅਸੀਂ ਇਨਵੈਸਟ ਕਰੀਏ ਇਨਵੈਸਟਮੈਂਟ ਵਾਸਤੇ ਸੋ ਇਨਵੈਸਟਮੈਂਟ ਵਾਸਤੇ ਸੋ ਪੀਕੇ ਜੀ ਦੇ ਆਸ਼ੀਰਵਾਦ ਨਾਲ ਮੈਂ ਪੀਕੇ ਜੀ ਨੂੰ ਨਾਲ ਜੁਆਇਨ ਕੀਤਾ ਇਸ ਸਰਵਿਸ ਇੱਕ ਜਗ੍ਹਾ 'ਤੇ ਦੇਣ ਵਾਸਤੇ ਮੈਂ ਬੜਾ ਕਲੀਅਰ ਕਰਨਾ ਚਾਹ ਰਿਹਾ ਮੈਂ ਰੀਅਲ ਅਸਟੇਟ 'ਚ ਨਹੀਂ ਆਉਣਾ ਚਾਹ ਰਿਹਾ ਮੈਂ ਸਿਰਫ ਇਨਵੈਸਟਮੈਂਟ ਵਾਸਤੇ ਕਰਨਾ ਚਾਹ ਰਿਹਾ ਅਗਰ ਤੁਸੀਂ ਨਵੇਂ ਘਰ ਲੈਣਾ ਚਾਹ ਰਹੇ ਹੋ ਆਪਦਾ ਤਾਂ ਪੀਕੇ ਜੀ ਕੋਲ ਜਾਓ ਪਲੀਜ਼ ਇਹ ਸਿਰਫ ਇਨਵੈਸਟਮੈਂਟ ਫੈਕਟਰ ਨੂੰ ਡਾਇਵਰਸੀਫਾਈ ਕਰਨ ਵਾਸਤੇ ਸੋ ਪੀਕੇ ਜੀ ਦੀ ਐਡਵਾਈਸ ਦੇ ਨਾਲ ਮੈਂ
ਥੈਂਕ ਯੂ ਵੈਰੀ ਮੱਚ ਐਂਡ ਥੈਂਕਸ ਮੋਗਲ ਜੀ ਫੋਰ ਜੁਆਇਨਿੰਗ ਮਾਈ ਕੰਪਨੀ ਨਿਊ ਜਨ ਰਿਐਲਟੀ ਐਕਸਪਰਟਸ ਇਹਨਾਂ ਨੇ ਜੁਆਇਨ ਕੀਤੀ ਹੈ ਮੇਰੇ ਨਾਲ ਸ਼ੇਕ ਹੈਂਡ ਕੀਤਾ ਅਸੀਂ ਮਿਲਦੇ ਤਾਂ ਬੜੇ ਕਈ ਸਾਲਾਂ ਤੋਂ ਰਹੇ ਹਾਂ ਆਪਸ 'ਚ ਔਰ ਅਸੀਂ ਇੱਕ ਦੂਜੇ ਦੀ ਹੈਲਪ ਵੀ ਕਰਦੇ ਰਹੇ ਹਾਂ
ਬਿਲਕੁਲ
ਮੇਰੇ ਕੋਲ ਕਈ ਫਾਈਨੈਂਸ਼ੀਅਲ ਪਲੈਨ ਮੇਰੀ ਖੁਦ ਦੀ ਪਲੈਨਿੰਗ ਤੁਸੀਂ ਕਰਦੇ ਹੋ ਹੋਰ ਮੈਂ ਇਸ ਤੋਂ ਜ਼ਿਆਦਾ ਗੱਲ ਕੀ ਕਰਾਂ ਅਤੇ ਪਲੱਸ ਤੁਸੀਂ ਹਾਊਸ ਵਾਸਤੇ ਵੀ ਬੜੀ ਸਲਾਹ ਮੇਰੇ ਕੋਲ ਲੈਂਦੇ ਹੋ ਤਾਂ ਅਸੀਂ ਓਪਨਲੀ ਇਹਨਾਂ ਨੇ ਨਿਊ ਜਨ ਰਿਐਲਟੀ ਐਕਸਪਰਟ ਜੁਆਇਨ ਕੀਤੀ ਹੈਗੀ ਉਹਦੇ ਨਾਲ ਕੀ ਹੋਏਗਾ ਕਿ ਬੜਾ ਈਜ਼ੀ ਹੋ ਜਾਏਗਾ ਮੋਗਾ ਸਾਹਿਬ ਨਾਲ ਇੱਕ ਡਾਇਵਰਸੀਫਿਕੇਸ਼ਨ ਨੂੰ ਕਲੀਅਰ ਕਰਨ ਵਾਸਤੇ ਕਿ ਵੀ ਤੁਸੀਂ ਘਰ ਵੱਲ ਵੀ ਇੱਥੇ ਜਾ ਸਕਦੇ ਹੋ ਜਾਂ ਫਾਈਨੈਂਸ ਕਿੱਥੇ ਲਗਾ ਸਕਦੇ ਹੋ ਅਸੀਂ ਇਨ ਹਾਊਸ ਸਰਵਿਸ ਕਹਿ ਲਓ ਕਿਸਮ ਨਾਲ ਇੱਕ ਐਕਸਟਰਾ ਹੋ ਗਿਆ ਮੈਂ ਵੀ ਇੱਥੇ ਬੜੀ ਪ੍ਰਾਊਡਲੀ ਕਹਿ ਸਕਦਾ ਕਿ ਸਾਡੇ ਕੋਲ ਵੀ ਇਨ ਹਾਊਸ ਫਾਈਨੈਂਸ਼ੀਅਲ ਪਲੈਨਰ ਆ ਚੁੱਕੇ ਨੇ ਨਿਊ ਜਨ ਦੇ ਅੰਦਰ ਹੂ ਇਜ਼ ਮਿਸਟਰ ਪੰਕਜ ਮੋਗਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਸਾਡੇ ਕੋਲ ਆਲਰੇਡੀ ਇਨ ਹਾਊਸ ਲਾਇਰਸ ਹੈਗੇ ਨੇ ਇਨ ਹਾਊਸ ਮਾਰਗੇਜ ਬ੍ਰੋਕਰ ਹੈਗੇ ਨੇ ਇਨ ਹਾਊਸ ਸਾਡੇ ਕੋਲ ਫਾਈਨੈਂਸ਼ੀਅਲ ਪਲੈਨਰ ਮੋਗਾ ਸਾਹਿਬ ਵੀ ਆ ਗਏ ਨੇ ਦਿਲ ਤਾਂ ਬੜਾ ਕਰਦਾ ਸੀਗਾ ਪਰ ਅਸੀਂ ਹੱਥ ਹੁਣ ਵਧਾਇਆ ਹੈਗਾ ਲੇਕਿਨ ਅਸੀਂ ਕੰਮ ਬੜੀ ਪੁਰਾਣਾ ਕਰ ਰਹੇ ਹਾਂ ਹਾਊ ਓਲਡ ਆਰ ਯੂ
ਮੁਬਾਰਕਬਾਦ ਜੀ ਦਿੱਲੀ ਮੁਬਾਰਕਬਾਦ ਸਾਡੇ ਵਾਈ ਮੀਡੀਆ ਗਰੁੱਪ ਵੱਲੋਂ ਅਸੀਂ ਜ਼ਰੂਰ ਪੇਸ਼ ਕਰਨਾ ਚਾਹੁੰਦੇ ਹਾਂ ਮੈਂ ਇਹ ਨਹੀਂ ਕਹਾਂਗਾ ਕਿ ਸਾਡੇ ਦੋ ਫਰੈਂਡਸ ਜਾਂ ਸਾਡੇ ਦੋ ਐਡਵਰਟਾਈਜ਼ਰਸ ਮੈਂ ਕਹਾਂਗਾ ਕਿ ਸਾਡੇ ਦੋ ਭਰਾ ਜਿਹਨਾਂ ਨੂੰ ਮੈਂ ਸੱਚੀ ਅਸੀਂ ਦਿਲੋਂ ਭਰਾਵਾਂ ਦੀ ਤਰ੍ਹਾਂ ਮੰਨਦੇ ਹਾਂ ਉਹਨਾਂ ਨੇ ਦੋਨਾਂ ਨੇ ਸ਼ੇਕ ਹੈਂਡ ਕੀਤਾ ਹੈਗਾ ਔਰ ਆਈ ਹੈਵ ਵੈਰੀ ਹਾਈ ਰਿਗਾਰਡ ਐਂਡ ਰਿਸਪੈਕਟ ਫੋਰ ਬੋਥ ਆਫ ਯੂ ਸੋ ਪੰਕਜ ਜੀ ਤੁਹਾਨੂੰ ਵੀ ਔਰ ਪੀਕੇ ਜੀ ਤੁਹਾਨੂੰ ਵੀ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ
ਥੈਂਕ
ਯੂ ਔਰ ਅੱਛਾ ਸਾਡੇ ਕਾਲਰਸ ਕੁਛ ਸਵਾਲ ਵੀ ਪੁੱਛਣਾ ਚਾਹੁੰਦੇ ਨੇ ਮੈਂ ਰਿਕੁਐਸਟ ਬਸ ਇੰਨੀ ਕੁ ਬੇਨਤੀ ਹੰਬਲ ਰਿਕੁਐਸਟ ਕਰਾਂਗਾ ਕਿ ਸਿਰਫ ਰੀਲਸ ਬਾਕੀ ਮੈਨੂੰ ਪਤਾ ਅੱਜ ਟੋਪਿਕਸ ਬੜੇ ਇੰਟਰਸਟਿੰਗ ਨੇ ਔਰ ਅਸੀਂ ਸਿਰਫ ਹੁਣ ਇਸ ਵੇਲੇ ਰੀਅਲ ਸਟੇਟ ਦੇ ਬਾਰੇ ਹੀ ਕੋਈ ਵੀ ਤੁਹਾਡਾ ਸਵਾਲ ਹੈ ਤੇ ਉਹੀ ਅਸੀਂ ਲਵਾਂਗੇ ਹਾਂਜੀ ਪੁਸ਼ਪਿੰਦਰ ਸਾਹਿਬ ਨੇ ਮੈਨੂੰ ਟੈਕਸਟ ਮੈਸੇਜ ਭੇਜਿਆ ਉਹਨਾਂ ਦਾ ਜਵਾਬ ਥੋੜਾ ਅੱਗੇ ਚੱਲ ਕੇ ਦੇ ਦੇਣਾ ਕਿਉਂਕਿ ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ ਪੁਸ਼ਪਿੰਦਰ ਸਾਹਿਬ ਨੇ ਕਿਹਾ ਆਈ ਹੈਵ ਅ ਫੁੱਲੀ ਪੇਡ ਹਾਊਸ ਹਾਊ ਕੈਨ ਆਈ ਟੇਕ ਐਡਵਾਂਟੇਜ ਆਫ ਦ ਇਕੁਇਟੀ ਇਹ ਅੱਗੇ ਚੱਲ ਕੇ ਇਹਦਾ ਵੀ ਜਵਾਬ ਦਿੰਦੇ ਆ ਨਾਲ ਕੁਝ ਕਾਲਰਸ ਵੀ ਹੈਗੇ ਪੁਸ਼ਪਿੰਦਰ ਸਾਹਿਬ ਦਾ ਜਵਾਬ ਵੀ ਦੇਣਾ ਤੁਸੀਂ
ਪੁਸ਼ਪਿੰਦਰ ਜੀ ਮੈਨੂੰ ਬਾਜੀ ਟੈਕਸ ਵੀ ਕਰ ਲੈਣਾ ਬੇਸ਼ੱਕ ਮੈਂ ਤੁਹਾਨੂੰ ਅਗਰ ਟਾਈਮ ਨਹੀਂ ਬਚਿਆ ਤੁਹਾਨੂੰ ਮੈਂ ਸਮਝਾ ਦਿਆਂਗਾ ਚੰਗੀ ਤਰੀਕੇ ਨਾਲ ਜੀ ਠੀਕ ਹੈ
ਹਾਂਜੀ ਹਾਂਜੀ ਤੁਸੀਂ ਪੀਕੇ ਸਾਹਿਬ ਨੂੰ ਟੈਕਸਟ ਵੀ ਕਰ ਦੇਣਾ ਔਰ ਜੇ ਨਹੀਂ ਸਮਝ ਆਈ ਤੇ ਪੂਰੀ ਇਹ ਗੱਲ ਉਹ ਸਮਝਾ ਦੇਣਗੇ ਵੈਸੇ ਅੱਗੇ ਚੱਲ ਕੇ ਇਹਦੇ ਬਾਰੇ ਵੀ ਗੱਲ ਹੋਗੀ ਪਰਵਿੰਦਰ ਜੀ ਤੁਸੀਂ ਆਉਂਦੇ ਰਹੋ ਜੀ ਪਰਵਿੰਦਰ ਜੀ ਗੋ ਹੈਡ ਸਰ ਹਾਂਜੀ ਪਰਵਿੰਦਰ ਜੀ ਤੁਸੀਂ ਆਉਂਦੇ ਰਹੋ ਜੀ ਗੋ ਹੈਡ ਪਰਵਿੰਦਰ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜਾਂ ਤੁਸੀਂ ਹੋਰ ਕਿਸੇ ਟੋਪਿਕ ਤੇ ਗੱਲ ਕਰਨੀ ਹੈ ਤੇ ਉਹ ਨਹੀਂ ਕਰੇ ਹਜੇ ਕਰਾਂਗੇ ਸਿਰਫ ਰੀਅਲ ਸਟੇਟ ਜਾਂ ਇਕਨੋਮੀ ਤੇ ਅਸੀਂ ਗੱਲ ਕਰਾਂਗੇ ਜੀ ਪਰਵਿੰਦਰ ਜੀ
ਤਾਂ ਹੋਰ ਕਿਸੇ ਟੋਪਿਕ ਤੇ ਜਦੋਂ ਵੀ ਗੱਲ ਕਰਨੀ ਬਾਅਦ ਚ
ਅੱਛਾ ਫਿਰ ਉਹ ਤੁਸੀਂ ਥੋੜੀ ਬਾਅਦ ਕਰ ਲੈਣਾ ਜੀ ਠੀਕ ਹੈ ਜੀ ਹਾਂਜੀ ਅਸੀਂ ਅਜੇ ਰੀਅਲ ਸਟੇਟ ਔਰ ਇਕਨੋਮੀ ਸਿਰਫ ਗੱਲ ਕਰ ਰਹੇ ਹਾਂ ਮਨਪ੍ਰੀਤ ਸਾਹਿਬ ਤੁਸੀਂ ਆਉਂਦੇ ਰਹੋ ਜੀ ਮਨਪ੍ਰੀਤ ਜੀ
ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ ਹਾਂਜੀ
ਹਾਂਜੀ ਮੇਰਾ ਸਵਾਲ ਆਪਣਾ ਸੱਭਾਵਾਲ ਸਾਹਿਬ ਨੂੰ ਆ
ਜੀ ਸਰ
ਮੈਂ ਇਹਨਾਂ ਦਾ ਪ੍ਰੋਗਰਾਮ ਬਾਰੇ ਧਿਆਨ ਨਾਲ ਸੁਣਦਾ ਜੀ
ਜੀ ਸਰ ਥੈਂਕ ਯੂ
ਤੇ ਮੇਰੇ ਕੋਲ ਮੇਰੀ ਉਮਰ ਹੈਗੀ ਆ 44
ਅੱਛਾ ਜੀ
ਓਕੇ ਜੀ ਤੇ ਮੇਰੇ ਕੋਲ ਆਪਣਾ ਜਿਹੜਾ ਕਿ ਮਕਾਨ ਆਇਆ ਤੇ ਮੈਂ ਇੱਕ ਇਨਵੈਸਟਮੈਂਟ ਵਾਸਤੇ ਕਰ ਲਿਆ ਹੋਇਆ ਕਿਰਾਏ ਤੇ ਦਿੱਤਾ ਹੋਇਆ ਤੇ ਪਹਿਲਾਂ ਮੇਰਾ ਵਿਚਾਰ ਸੀਗਾ ਵੀ ਉਹਨੂੰ ਵੇਚ ਕੇ ਕੁਝ ਆਪਣਾ ਇਨਵੈਸਟਮੈਂਟ ਕੀਤੀ ਜਾਵੇ ਪਰ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਤੁਸੀਂ ਕਿਹਾ ਵੀ ਆਪਣਾ ਰਿਟਾਇਰਮੈਂਟ ਵਾਸਤੇ ਰੱਖਣਾ ਚਾਹੀਦਾ ਕੁਝ
ਬਿਲਕੁਲ ਜੀ
ਬਹੁਤ ਫਿਰ ਮੈਂ ਉਹਨੂੰ ਰੱਖਿਆ ਵੀ ਵੀ ਉਹਨੂੰ ਮੈਂ ਸੋਚਿਆ ਵੀ ਆਪਣਾ ਉਹਨੂੰ ਇਨਵੈਸਟਮੈਂਟ ਜਿਹੜੀ ਕੀਤੀ ਹੋਈ ਆ ਉਹ ਰਿਟਾਇਰਮੈਂਟ ਵਾਸਤੇ ਰੱਖ ਲਿਆ ਉਹਦਾ ਵਿਚਾਰ ਮੈਂ ਬਦਲ ਲਿਆ
ਜੀ ਸਰ
ਤੇ ਹੁਣ ਮੇਰਾ ਵਿਚਾਰ ਸੀ ਤੇ ਕੀ ਮੈਂ ਇਹਦੇ ਕੋਲ ਇਕੁਇਟੀ ਹੈਗੀ ਆ ਦੋਨੇ ਘਰਾਂ ਦੇ ਵਿੱਚ
ਜੀ ਕਿਉਂਕਿ ਤੁਸੀਂ ਫਜ਼ੂਲ ਵਿੱਚ ਟੈਕਸ ਫਾਲਤੂ ਦੇ ਜਾ ਰਹੇ ਹੋ ਇੰਟਰਸਟ
ਜਿਹੜੀ ਮੇਰੇ ਆਪਣੇ ਘਰ ਦੀ ਉਹ ਆ ਤੇ ਜਿਹੜਾ ਇਨਵੈਸਟਮੈਂਟ ਆ ਉਹਦੀ ਮੋਰਗੇਜ ਹੈਗੀ ਆ 3 ਲੱਖ
ਉਹ ਕਿੰਨੇ ਦਾ ਹੈ
ਪ੍ਰਾਈਸ ਹੈਗੀ ਆ 5.5
ਛੋਟੀ ਜਿਹੀ ਇਨਵੈਸਟਮੈਂਟ ਹੋਲਡ ਕਰ ਸਕਦੇ ਹੋ 5 ਲੱਖ ਤੱਕ ਰੈਂਟਲ ਇਨਕਮ ਕਾਊਂਟ ਹੋ ਜਾਏਗੀ ਜੀ ਕਿਉਂਕਿ ਤੁਹਾਡੇ ਘਰ ਵਿਨਿੰਗ ਫੈਕਟਰ ਹੈਗਾ ਤੁਹਾਡੇ ਘਰ ਦੇ ਅੰਦਰ ਮੋਰਗੇਜ ਬੜੀ ਘੱਟ ਹੈ ਦੈਟ ਇਜ਼ ਅ ਵਿਨਿੰਗ ਫੈਕਟਰ ਤੁਹਾਨੂੰ ਲੈਂਡਰ ਕੋਈ ਮਨਾ ਨਹੀਂ ਕਰੇਗਾ 5 ਲੱਖ ਤੋਂ ਉੱਤੇ ਨਾ ਜਾਣਾ ਵਿਦ 20% ਡਾਊਨ ਜਿਹੜੀ ਤੁਹਾਨੂੰ ਇਨਵੈਸਟਮੈਂਟ ਪ੍ਰਾਈਵੇਟ ਤੋਂ ਵਾਪਸ ਮਿਲ ਜਾਏਗਾ $1 ਲੱਖ ਠੀਕ ਹੈ ਸਰ
ਓਕੇ
ਥੈਂਕ ਯੂ ਜੀ
ਥੈਂਕ ਯੂ ਜੀ ਸਮੇਂ ਅੱਜ ਹੋਰ ਇਜਾਜ਼ਤ ਨਹੀਂ ਦੇ ਰਿਹਾ ਔਰ ਮੈਂ ਚਾਹਾਂਗਾ ਕਿ ਸਰ ਆਪਣੇ ਕੋਈ ਪ੍ਰੋਜੈਕਟਸ ਪੀਕੇ ਜੀ ਹੈਗੇ ਨੇ ਉਹ ਜ਼ਰੂਰ ਨੋਟ
ਕਰੋ ਪ੍ਰੋਜੈਕਟ ਸਾਰੇ ਓਪਨ ਨੇ ਬਹੁਤ ਓਪਨ ਪ੍ਰੋਜੈਕਟ ਨੇ ਸਾਰੇ ਹਰ ਚੀਜ਼ ਅਵੇਲੇਬਲ ਹੈ ਪਰ ਇੱਕੋ ਗੱਲ ਮੈਂ ਅੱਜ ਇੱਕ ਟਿਪ ਦੇ ਕੇ ਜਾਵਾਂਗਾ ਜਿਸ ਪ੍ਰੋਜੈਕਟ ਦੇ ਉੱਤੇ ਹਾਈਪ ਬਣੀ ਪਈ ਹੈ ਔਰ ਹਰ ਏਜੰਟ ਆ ਕੇ ਵੇਚ ਰਿਹਾ ਹੈਗਾ ਉਸ ਤੋਂ ਸਾਵਧਾਨ ਰਹੋ ਕਈ ਵਾਰ ਇਹ ਬਿਲਡਰ ਹਾਈਪ ਕ੍ਰੀਏਟ ਕਰ ਦਿੰਦਾ 1000 ਏਜੰਟ ਨੂੰ ਬੁਲਾ ਕੇ ਵੇਚੋ ਜੀ ਯੂਨਿਟ ਹੁੰਦੇ ਨੇ 400 ਹਰ ਏਜੰਟ ਆ ਕੇ ਰੇਡੀਓ ਤੋਂ ਬੋਲਣਾ ਸ਼ੁਰੂ ਕਰ ਦਿੰਦਾ ਲੈ ਲਓ ਲੈ ਲੋ ਲੈ ਲੋ ਜਸਟ ਡਿਊ ਡਿਲੀਜੈਂਟ ਦਿਖਾਓ ਔਰ ਦੇਖੋ ਕਿ ਵੈਦਰ ਇਹ ਪ੍ਰੋਜੈਕਟ ਦੇ ਅੰਦਰ ਬਿਲਡਰ ਪ੍ਰਾਈਸ ਲੋਕੇਸ਼ਨ ਐਂਡ ਡਿਊਰੇਸ਼ਨ ਇਹ ਚੀਜ਼ 4 ਚੀਜ਼ਾਂ ਮੈਚ ਕਰ ਰਹੀਆਂ ਕਿ ਨਹੀਂ ਕਰ ਰਹੀਆਂ ਪ੍ਰਾਈਸ ਬਿਲਡਰ ਲੋਕੇਸ਼ਨ ਡਿਊਰੇਸ਼ਨ ਗੋ ਫਾਰ ਇਟ ਅਦਰਵਾਈਜ਼ ਜਸਟ ਲੀਵ ਇਟ 6472994757 ਮੰਗਾ ਜੀ
ਜੀ ਯੁਧਵੀਰ ਜੀ ਅਗਰ ਕੋਈ RRSP ਲੈਣਾ ਚਾਹ ਰਿਹਾ ਪਲੀਜ਼ 2nd March ਦੀ ਡੇਟ ਹੈ 2nd March ਤੱਕ ਵੇਟ ਨਾ ਕਰੋ ਪਲੀਜ਼ ਅਗਰ ਆ ਸਕਦੇ ਹੋ ਤਾਂ ਪਹਿਲਾਂ ਕਰਵਾਓ ਆ ਕੇ ਤਾਂ ਕਿ ਅਸੀਂ ਮਾਰਕੀਟ ਦਾ ਵੀ ਥੋੜ੍ਹਾ ਬੈਨੀਫਿਟ ਉਠਾ ਸਕੀਏ ਮਾਰਕੀਟ ਵੀ ਚੱਲਦੀ ਪਈ ਔਰ ਥੋੜ੍ਹਾ ਜਿਹਾ ਈਜ਼ੀ ਵੀ ਹੋ ਜਾਂਦਾ ਸੋ ਜਿਨ੍ਹਾਂ ਨੇ ਵੀ RRSP ਲੈਣੀ ਹੈ ਜਾਂ TFSA ਖੋਲਣਾ ਹੈ ਜਾਂ ਕੋਈ ਵੀ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 6472851007 ਵੈਬਸਾਈਟ ਹੈ pankajmonga.com ਥੈਂਕ ਯੂ ਯੁਧਵੀਰ ਜੀ
ਬਹੁਤ ਸ਼ੁਕਰੀਆ ਜੀ ਔਰ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਤੁਸੀਂ ਪੰਕਜ ਜੀ ਔਰ ਪੀਕੇ ਜੀ ਦੀ ਐਡਵਾਈਸ ਡਿਟੇਲ ਦੇ ਵਿੱਚ ਸੁਣ ਸਕਦੇ ਹੋ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਰੋਜਰਜ਼ 857 ਬੈਲ 828 ਔਰ ਜੇ ਤੁਸੀਂ ਕੈਲਗਰੀ ਵਗੈਰਾ ਤਾਂ ਟੈਲਸ ਦੇ ਉੱਤੇ 2418 ਸਮੇਂ ਹੋਰ ਇਜਾਜ਼ਤ ਦਿੰਦਾ ਜੀ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ 6472781826472872281 ਹੈ ਵੰਡਫੁਲ ਡੇ
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ? ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫਰੋਮ ਪੇਪੈਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ ਪੇਪੈਲ ਸਰਵਿਸ ਤੇਜ਼ ਸਿਹਰ ਤੇ ਸੁਰੱਖਿਅਤ ਮਨੀ ਟ੍ਰਾਂਸਫਰ
किचन और बाथरूम की रेनोवेशन तो फिर कस्टम डिजाइन एक नाम जीके ग्रेनाइट एंड मार्बल कस्टम किचन कैबिनेट्स बार्स वैनिटीज या फिर कस्टम काउंटरटॉप्स हो वुडवर्क या फिर हो ग्रेनाइट और मार्बल के काउंटरटॉप्स एक नहीं दो नहीं तीन नहीं बल्कि चार यानी बेशुमार वैरायटी बेहतरीन कस्टमर सर्विस क्वालिटी वर्क और दाम बहुत ही मुनासिब 7171 टोरब्राम रोड मिसेस साहब आपके अपने कीरत 6475343789 6475343789 GK Granite and Marble
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀ ਕੈਂਪਸ ਪਲੀਟਡ ਸ਼ੇਡਸ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ ਪਿਛਲੇ 30 ਸਾਲ ਦਾ ਤਜਰਬਾ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 theblindshadesoutlet.com
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
ਕੀ ਆਪਕਾ ਅਪਨਾ